हर कृपा ते संत भेटिया नानक मन प्रगास याही कुल ते प्रगट ताही कुल को नाम पुन द्वादश गुरिंद को मेरी है प्रणाम। सुन श्री अंगद जन मनोरंजन गमने गुरु दीन दुख पंजन जय पहारन करते सैला चल है सुगम अगम जो गैला सो कश्मीर कहावत देशा तहां जाए पहुंचे जगदेशा एक पहाड़ एक पुरी समीपा बैठ गए बेदी कुल दीपा द्वादश बासुर तहां बिताए कौन आयो न किनु बुलाए त्यो दस दिन जब उजियारा तब के आयो दुम्बन चारा सतगुरां दी साजी निवाजी उपस्थित सात संग जी हो मनोबिरतियां नू एकागर करदे होए रसना नू पवित्र करिए एक बार सब गज के आखिए धन श्री सतगुरु राम सिंह जी सच्चे पातशाह जिन्हां दी अपार बख्शिश दे नाल सानू इस भाग समा प्राप्त होया ए जीवन प्राप्त होया इस जीवन दा लाह लैण दा समा प्राप्त होया अपने महबूब प्यारे सतगुरु नू जिन्हां ने सानू ज्ञान अंजन बख्शिया सारे रसना पवित्र करो सब गज के आखो धन श्री सतगुरु जगजीत सिंह सच्चे पातशाह। समय दे मालक हाजरा हजूर सतगुरु जोत ओहा जुगत साए सह काया फिर पलटी है शरीर बदल गया जोत भी ओही ते जुगत भी ओही मर्यादा भी ओही ते हुक्म भी ओही। समय दे मालक सतगुरु जिन्हां दे राही ए जोत प्रकाश वंड रही है सिखी मार्ग धर्म दा मार्ग लोक दा सुख परलोक दा सुख देने वाले सतगुरु नूं याद करिए सब गज के आखिए धन श्री सतगुरु उदय सिंह जी सच्चे पातशाह। गुरु तो बिना ज्ञान नहीं मिल सकता। कुंभे बद्धा जल रहे जल बिन कुंभ ना होए। गुरु नानक देव सच्चे पातशाह जी एक ऐसी व्योंत बद्धी विच बचन कीता कड़े विच पानी पा के जिथे मर्जी ले जा सकदियां रख सकदियां जिन्ने चिर मर्जी पर ओ कड़ा पानी तो बिना बनदा नहीं। मैनू अपने बचपन दी एक गल चेते आ गई है। स्कूल पढ़न गए साडे मास्टर ने मौखिक सवालां विच मूह जबानी सवाल जवाब हो रहे ने वार्तालाप हो रहा है संवाद कह सकते हैं उहदे विच इह बचन रखिया कि पहला मुर्गा पैदा होया कि आंडा ਇਸ ਗੱਲ ਦੇ ਨਾਲ ਸੰਬੰਧਿਤ ਹੋਣ ਕਰਕੇ ਮੈਨੂੰ ਇਸ ਥਾਂ ਤੇ ਰੱਖਿਆ ਅੱਗੇ। ਸਗਰੀ ਸਿੱਠ ਦਿਖਾਏ ਅਚੰਭਵ, ਇਹ ਅਚੰਭਾ ਆ ਕਿ ਏਡੀ ਵੱਡੀ ਸ੍ਰਿਸ਼ਟੀ ਕਿੱਥੋਂ ਲਿਆਂਦੀ, ਤੇ ਜਦੋਂ ਇਹ ਅਲੋਪ ਹੁੰਦੀ ਹੈ, ਗਾਇਬ ਹੁੰਦੀ ਹੈ, ਤੇ ਫਿਰ ਕਿੱਥੇ ਚਲੀ ਜਾਂਦੀ ਹੈ? ਹੋਰ ਏਡੀ ਵੱਡੀ ਕਿਹੜੀ ਥਾਂ ਜਿੱਥੇ ਇਹਨੂੰ ਲਿਜਾ ਕੇ ਰੱਖ ਦਿੱਤਾ ਜਾਂਦਾ? ਪਰ ਇਹ ਸਤਿਗੁਰਾਂ ਦੇ ਹੁਕਮ ਨਾਲ ਰਜਾ ਨਾਲ ਹੀ ਪ੍ਰਗਟ ਹੋਈ ਆ, ਤੇ ਰਜਾ ਦੇ ਨਾਲ ਹੀ ਸੂਖਮ ਤੋਂ ਪ੍ਰਗਟ ਹੋਈ ਆ, ਤੇ ਅਸਥੂਲ ਏਡੀ ਵੱਡੀ ਹੋ ਗਈ ਆ, ਤੇ ਜਦੋਂ ਨਾ ਰਜਾ ਹੋਈ ਉਦੋਂ ਇੱਥੇ ਹੀ ਅਲੋਪ ਹੋ ਜਾਣੀ ਆ, ਜਾਣ ਦੀ ਕਿਤੇ ਇਹਨੂੰ ਲੋੜ ਨਹੀਂ ਪੈਂਦੀ। ਸਵਾਲ ਇਹ ਸੀ ਕਿ ਪਹਿਲਾਂ ਆਂਡਾ ਪੈਦਾ ਹੋਇਆ ਕਿ ਮੁਰਗਾ, ਜਿਹੜੇ ਜਿਨ੍ਹਾਂ ਨੇ ਵੇਖਿਆ ਸੁਣਿਆ ਉਹ ਤੇ ਕਹਿਣਗੇ ਕਿ ਪਹਿਲਾਂ ਪਿਤਾ ਹੋਏਗਾ, ਫਿਰ ਮਾਤਾ ਹੋਏਗੀ, ਫਿਰ ਉਹਨਾਂ ਦੇ ਮਿਲਾਪ ਤੋਂ ਬੱਚੇ ਪੈਦਾ ਹੋਣਗੇ, ਭਾਵੇਂ ਉਹ ਆਂਡਿਆਂ ਦੇ ਰੂਪ ਵਿੱਚ ਆ ਜਾਣ, ਭਾਵੇਂ ਜੇਲ ਦੇ ਰਾਹੀਂ ਬੱਚਿਆਂ ਦੇ ਰੂਪ ਵਿੱਚ ਆਉਣ, ਪਰ ਪਹਿਲਾਂ ਪਿਤਾ ਹੋਏਗਾ ਤੇ ਫਿਰ ਮਾਤਾ ਹੋਏਗੀ ਤੇ ਫਿਰ ਉਸ ਤੋਂ ਬਾਅਦ ਬੱਚੇ ਹੋਣਗੇ। ਆਂਡਾ ਮਾਤਾ ਤੋਂ ਬਿਨਾਂ ਨਹੀਂ ਹੋ ਸਕਦਾ, ਤੇ ਮਾਤਾ ਨੂੰ ਆਂਡਾ ਉਦੋਂ ਪੈਦਾ ਹੋਏਗਾ ਜਦੋਂ ਪਿਤਾ ਨਾਲ ਮੁਰਗੇ ਨਾਲ ਉਹਦਾ ਮਿਲਾਪ ਹੋਏਗਾ। ਤੇ ਇਹ ਕਹਿਣਾ ਮੁਸ਼ਕਿਲ ਆ ਕਿ ਪਹਿਲਾਂ ਆਂਡਾ ਪੈਦਾ ਹੋਇਆ ਕਿ ਆਂਡੇ ਵਿੱਚੋਂ ਮੁਰਗਾ ਪੈਦਾ ਹੋਣਾ, ਇਹ ਕਹਿਣਾ ਮੁਸ਼ਕਿਲ ਆ ਕਿ ਪਹਿਲਾਂ ਆਂਡਾ ਪੈਦਾ ਹੋਇਆ ਕਿ ਮੁਰਗਾ ਪੈਦਾ ਹੋਇਆ, ਇਹਦਾ ਜਵਾਬ ਨਹੀਂ ਹੈ, ਕਿਸੇ ਕੋਲ ਇਹਦਾ ਜਵਾਬ ਨਹੀਂ ਹੈ। ਪਹਿਲਾਂ ਕੀ ਪੈਦਾ ਹੋਇਆ? ਸਗਲੀ ਸਿੱਠ ਦਿਖਾਇਆ ਅਚੰਭਵ, ਆਹ ਜਿਹੜਾ ਬ੍ਰਹਿਮੰਡ ਆ ਇੱਕ ਆਂਡਾ ਆ, ਇਹਦੀਆਂ 14 ਤਹਿਆਂ ਕਹਿ ਸਕਦੇ ਹਾਂ, 7 ਆਕਾਸ਼ ਤੇ 7 ਪਤਾਲ, 14 ਭਵਨਾਂ ਦਾ ਇਹਨੂੰ ਅਸੀਂ ਮਾਲਕ ਕਹਿੰਦੇ ਹਾਂ, ਇੱਕ ਗੁਰੂ ਨੂੰ, ਇੱਕ ਸ੍ਰਿਸ਼ਟੀ ਦਾ, ਇੱਕ ਬ੍ਰਹਿਮੰਡ, ਇੱਕ ਫਲ, ਇੱਕ ਆਂਡਾ ਕਹਿ ਸਕਦੇ ਹਾਂ, 14 ਪੁਰੀਆਂ ਵਾਲਾ, 7 ਛੱਤਾਂ ਵਾਲਾ, ਤੇ ਇਹ ਪਹਿਲਾਂ ਪੈਦਾ ਹੋਇਆ ਤੇ ਫਿਰ ਭਗਵਾਨ ਪੈਦਾ ਹੋਇਆ। ਇਹ ਉਹ ਹੀ ਗੱਲ ਹੈ ਕਿ ਪਹਿਲਾਂ ਭਗਵਾਨ ਪੈਦਾ ਹੋਇਆ ਤੇ ਫਿਰ ਇਸ ਸ੍ਰਿਸ਼ਟੀ ਦੀ ਉਹਨੇ ਰਚਨਾ ਕੀਤੀ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤੇ ਪਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਅਕਾਲ ਪੁਰਖ ਪਹਿਲਾਂ ਪੈਦਾ ਹੋਇਆ, ਫਿਰ ਉਹਦੀ ਰਚਨਾ ਪੈਦਾ ਹੋਈ, ਪਹਿਲਾਂ ਉਹਨਾਂ ਨੇ ਮੁਰਗਾ ਪੈਦਾ ਕਰ ਲਿਆ, ਫਿਰ ਉਸ ਤੋਂ ਬਾਅਦ ਉਹਦੀ ਰਚਨਾ ਗਾਂ ਉਹਦੇ ਜੁੰਮੇ ਲਾ ਦਿੱਤੀ ਗਈ। ਇਸੇ ਤਰੀਕੇ ਨਾਲ ਪਹਿਲਾਂ ਮਿੱਟੀ ਤਿਆਰ ਹੋਈ, ਮਿੱਟੀ ਦੇ ਵਿੱਚ ਪਾਣੀ ਦਾ ਮਿਲਾਪ ਕਰਕੇ ਮਿੱਟੀ ਨੂੰ ਗੁੰਨਿਆ ਗਿਆ, ਮਿੱਟੀ ਨੂੰ ਗੁੰਨ ਕੇ, ਚੰਗੀ ਤਰ੍ਹਾਂ ਗੁੰਨ ਕੇ, ਤੇ ਫਿਰ ਉਹਦਾ ਘੜਾ ਬਣਾਇਆ ਗਿਆ। ਮਿੱਟੀ ਕੱਲੀ ਨਾਲ ਘੜਾ ਨਹੀਂ ਬਣਦਾ, ਪਾਣੀ ਕੱਲੇ ਨਾਲ ਘੜਾ ਨਹੀਂ ਬਣਦਾ, ਦੋਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਗੋ ਕੇ ਫਿਰ ਉਹਨੂੰ ਚੱਕ ਤੇ ਘੁਮਾਇਆ ਗਿਆ, ਫਿਰ ਉਹਦਾ ਘੜਾ ਕਾਰੀਗਰ ਨੇ ਆਪਣੇ ਕਲਾ ਨਾਲ ਉਹਨੂੰ ਘੜਾ ਬਣਾਤਾ। ਕੱਚੇ ਘੜੇ ਵਿੱਚ ਪਾਣੀ ਪਾਈਏ ਤੇ ਥੋੜੇ ਚਿਰ ਬਾਅਦ ਉਹ ਘੜਾ ਹੀ ਢਹਿ ਜਾਂਦਾ। ਇਹਨੂੰ ਫਿਰ ਅੱਗ ਦਾ ਸੇਕ ਦਿੱਤਾ ਗਿਆ, ਅੱਗ ਦਾ, ਅੱਗ ਦਾ ਸੇਕ ਦੇਣ ਦੇ ਨਾਲ ਇਹਨੂੰ ਇਹ ਹਿਸਾਬ ਨਾਲ ਸੇਕ ਦਿੱਤਾ ਕਿ ਇਹ ਪੱਕ ਜਾਏ, ਪੱਕ ਕੇ ਸੋਹਣਾ ਵੀ ਹੋਏ, ਪੱਕ ਵੀ ਜਾਏ ਤੇ ਸੋਹਣਾ ਵੀ ਹੋਏ। ਇਹ ਮੁਸ਼ਕਿਲ ਆ, ਇਹੀ ਗੱਲ ਮੁਸ਼ਕਿਲ ਆ ਸਮਝ ਵਿੱਚ ਆਉਣ ਵਾਲੀ, ਤੇ ਇਹੀ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸ ਰਹੇ ਆ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਘੜੇ ਵਿੱਚ ਪਾਣੀ ਰਹਿ ਤੇ ਸਕਦਾ ਹੈ, ਪਰ ਪਾਣੀ ਤੋਂ ਬਿਨਾਂ ਮਿੱਟੀ ਤੋਂ ਘੜਾ ਨਹੀਂ ਬਣਾਇਆ ਜਾ ਸਕਦਾ। ਮਿੱਟੀ ਨੂੰ ਗੋ ਕੇ ਪਾਣੀ ਦੇ ਨਾਲ ਤੇ ਫਿਰ ਉਹਦਾ ਘੜਾ ਬਣਾ ਕੇ ਫਿਰ ਉਹਦੇ ਵਿੱਚੋਂ ਪਾਣੀ ਕੱਢ ਲਿਆ ਜਾਂਦਾ ਸੇਕ ਲਾ ਕੇ, ਤੇ ਫਿਰ ਉਹ ਕੁੰਭ ਬਣ ਜਾਂਦਾ। ਉਹਦੇ ਵਿੱਚ ਪਾਣੀ ਰੱਖਾਂਗੇ ਤੇ ਫਿਰ ਰੱਖ ਸਕਦੇ ਹਾਂ ਜਿੰਨਾ ਚਿਰ ਜੀ ਕਰੇ। ਜਲ ਬਿਨ ਕੁੰਭ ਨਾ ਹੋਏ, ਘੜੇ ਵਿੱਚ ਪਾਣੀ ਰਹਿ ਸਕਦਾ, ਪਰ ਮਿੱਟੀ ਤੇ ਪਾਣੀ ਮਿਲਾਪ ਕਰਕੇ ਤੇ ਅੱਗ ਦਾ ਸੇਕ ਦੇ ਕੇ ਫਿਰ ਘੜਾ ਬਣੇਗਾ। ਇਸੇ ਤਰੀਕੇ ਨਾਲ ਨੂਰ ਵੀ ਹੋਏ, ਮਾਤਾ ਪਿਤਾ ਵੀ ਹੋਣ, ਰਜਾ ਸਤਿਗੁਰ ਜੀ ਦੇ ਨਾਲ ਆਂਡਾ ਵੀ ਪੈਦਾ ਹੁੰਦਾ, ਬੱਚਾ ਵੀ ਪੈਦਾ ਹੁੰਦਾ। ਇਸੇ ਤਰੀਕੇ ਨਾਲ ਸੱਚੇ ਪਾਤਸ਼ਾਹ ਜੀ ਹੁਕਮ ਕਰ ਰਹੇ ਗੁਰੂ ਨਾਨਕ ਦੇਵ ਪਾਤਸ਼ਾਹ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਤੇ ਗਿਆਨ ਕਾ ਬੱਧਾ ਮੰਨ ਰਹੇ, ਆ ਮੰਨਿਆ, ਇਹਨੂੰ ਗਿਆਨ ਤੋਂ ਬਿਨਾਂ ਬੰਨਿਆ ਨਹੀਂ ਜਾ ਸਕਦਾ। ਜਦੋਂ ਵੀ ਇਹ ਬੰਧਨ ਵਿੱਚ ਆਏਗਾ ਗਿਆਨ, ਗਿਆਨ ਤਾਂ ਹੋਏਗਾ ਜੇ ਡਰ ਹੋਏਗਾ ਤੇ। ਇਹ ਗੱਲ ਜ਼ਰੂਰ ਚੇਤੇ ਵਿੱਚ ਰੱਖਣੀ ਹੈ, ਗਿਆਨ ਤਾਂ ਹੋਏਗਾ ਜੇ ਡਰ ਹੋਏਗਾ ਤੇ। ਜੇ ਡਰ ਨਹੀਂ ਹੋਏਗਾ ਤੇ ਫਿਰ ਗਿਆਨ ਨਹੀਂ ਹੋ ਸਕਦਾ, ਫਿਰ ਕਦੀ ਨਹੀਂ ਗਿਆਨ ਹੋ ਸਕਦਾ, ਫਿਰ ਬੰਦਾ ਗਿਆਨ ਲੈਂਦਾ ਨਹੀਂ। ਬੰਦਾ ਉਦੋਂ ਪੁੱਛਦਾ ਆ ਜਦੋਂ ਕਿ ਉਹਨੂੰ ਪਤਾ ਹੋਏ ਕਿ ਇਧਰਲੇ ਬੰਨੇ ਖਤਰਾ ਤੇ ਮੈਂ ਹੁਣ ਕਿੱਧਰ ਜਾਵਾਂ। ਅਗਲੇ ਬੰਨੇ ਜਦੋਂ ਉਹਨੂੰ ਖਤਰਾ ਦਿਖਾਈ ਦੇਵੇ ਤੇ ਫਿਰ ਉਹ ਪੁੱਛੇਗਾ ਕਿ ਮੈਂ ਹੁਣ ਕਿੱਧਰ ਜਾਵਾਂ, ਕਿੱਧਰ ਦੀ ਨਿਕਲਾਂ, ਫਿਰ ਕਿਸੇ ਕੋਲ ਗਿਆਨ ਲਏਗਾ। ਜਿੰਨਾ ਚਿਰ ਉਹਨੂੰ ਖਤਰਾ ਨਹੀਂ ਦਿਖਾਈ ਦਿੰਦਾ, ਡਰ ਨਹੀਂ ਦਿਖਾਈ ਦਿੰਦਾ, ਭੈ ਨਹੀਂ ਦਿਖਾਈ ਦਿੰਦਾ, ਉਹਨਾਂ ਚਿਰ ਉਹ ਗਿਆਨ ਨਹੀਂ ਲੈਂਦਾ। ਇਹ ਵੀ ਦੋਵੇਂ ਗੱਲਾਂ ਬਰਾਬਰ ਤੇ ਖੜ ਗਈਆਂ। ਇੱਕ ਪਾਸੇ ਖਤਰਾ ਹੋਏ, ਇੱਕ ਦਰਵਾਜ਼ਾ ਬੰਦ ਹੋਏ ਤੇ ਫਿਰ ਦੂਜਾ ਉਹ ਲੱਭਣ ਦਾ ਯਤਨ ਕਰਦਾ ਕਿ ਮੈਂ ਕਿੱਧਰ ਦੀ ਨਿਕਲਾਂ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਤੇ ਉਹ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਹਨੇਰਾ ਤੇ ਬਥੇਰਾ ਢੋਇਆ ਜਾ ਸਕਦਾ, ਭੁਲੇਖੇ ਤੇ ਬਥੇਰੇ ਪਾਏ ਜਾ ਸਕਦੇ ਆ। ਕਿਸੇ ਵੀ ਅਣਜਾਣ ਬੰਦੇ ਨੂੰ ਪੁੱਛਾਂਗੇ ਤੇ ਉਹ ਕਿਸੇ ਭੁਲੇਖੇ ਵਾਲੇ ਰਸਤੇ ਚ ਤੋਰ ਦੇਗਾ, ਇੱਧਰ ਨੂੰ ਚਲੇ ਜਾ, ਆਹ ਕਰ ਲਾ। ਅੱਜ ਦੁਨੀਆਂ ਦੀ ਚੁੰਝ ਵਿੱਚ ਗਿਆਨ ਲੱਗਦਾ ਪਿਆ ਕਿ ਜਗ ਕਊਆ ਮੁਖ ਚੁੰਝ ਚ ਗਿਆਨ ਲੱਗਦਾ ਪਿਆ ਕਿ ਗਿਆਨ ਹੋ ਗਿਆ ਸਾਰਿਆਂ ਨੂੰ ਮੂੰਹ ਦੇ ਵਿੱਚ। ਉਹ ਗਿਆਨ ਕਿੱਥੇ ਰਹਿ ਗਿਆ? ਮੂੰਹ ਚ, ਬੁੱਧੀ ਚ ਨਹੀਂ ਗਿਆ, ਮਨ ਚ ਨਹੀਂ ਗਿਆ, ਮੂੰਹ ਚ ਹੀ ਰਹਿ ਗਿਆ। ਜਗ ਕਊਆ ਮੁਖ ਚੁੰਝ ਚ ਗਿਆਨ ਤੇ ਸਾਰੇ ਕਾਂ ਕਾਂ ਕਰਦੇ, ਗੁਰੂ ਧਾਰਨ ਕਰੋ, ਅੰਮ੍ਰਿਤ ਛਕ ਲੋ, ਇਹ ਕਰੋ, ਵੋ ਕਰੋ। ਦੁਨੀਆਂ ਦੇ ਵਿੱਚ ਇਸ ਗੱਲ ਦਾ ਰੌਲਾ ਪੈ ਗਿਆ। ਜਦ ਕਊਆ ਮੁਖ ਚੁੰਝ ਚ ਗਿਆਨ, ਰੌਲਾ ਪੈ ਗਿਆ, ਬਹੁਤ ਰੌਲਾ, ਬਹੁਤ। ਉਸ ਰੌਲੇ ਗੌਲੇ ਵਿੱਚ ਸਤਿਗੁਰੂ ਨਾਲੋਂ ਲੋਕ ਟੁੱਟ ਗਏ। ਉਸ ਰੌਲੇ ਗੌਲੇ ਦੇ ਵਿੱਚ ਸਤਿਗੁਰੂ, ਸਮੇਂ ਦੇ ਸਤਿਗੁਰੂ, ਜਿੰਨੇ ਸ੍ਰਿਸ਼ਟੀ ਰਚੀ, ਜਿਹਦੇ ਨਾਲ ਇਹ ਸ੍ਰਿਸ਼ਟੀ ਚੱਲਦੀ ਪਈ ਹੈ, ਜਿੱਥੋਂ ਗਿਆਨ ਮਿਲਿਆ ਮਿਲਣਾ ਸੀ, ਉਥੋਂ ਲੋਕੀ ਟੁੱਟ ਗਏ, ਸਾਰੇ ਹੀ ਟੁੱਟ ਗਏ, ਘੁੰਮ ਗਏ, ਗੁਆਚ ਗਏ, ਘੁੰਮਣ ਘੇਰੀ ਦੇ ਚੱਕਰ ਵਿੱਚ ਪੈ ਗਏ। ਕੋਈ ਇਧਰ ਨੂੰ ਕਹਿੰਦੇ ਆ ਇਧਰਲਾ ਪਾਸਾ ਠੀਕ ਹੈ, ਕੋਈ ਇਧਰ ਨੂੰ ਖਿੱਚਣ ਡਿਆ ਇਧਰਲਾ ਪਾਸਾ ਠੀਕ ਹੈ, ਕੋਈ ਉਧਰ ਨੂੰ ਖਿੱਚਣ ਡਿਆ ਉਧਰਲਾ ਪਾਸਾ ਠੀਕ ਹੈ, ਕੋਈ ਉਧਰ ਨੂੰ। ਇਥੋਂ ਤੱਕ ਕੋਈ ਵੀ ਨਹੀਂ ਆਉਣ ਦਿੰਦਾ, ਨਾ ਕੋਈ ਦੱਸਦਾ ਤੇ ਨਾ ਆਉਣ ਦਿੰਦਾ ਕਿ ਉਥੇ ਸਤਿਗੁਰੂ ਜੀ ਬੈਠੇ ਨੇ, ਜਾ ਕੇ ਉਹਨਾਂ ਕੋਲੋਂ ਗਿਆਨ ਲੈ ਲਓ। ਪਰ ਇੱਕੋ ਹੀ ਗੱਲ ਸਾਡੇ ਸਾਰੇ ਸੰਸਾਰ ਵਾਸਤੇ ਸਾਂਝੀ, ਗੁਰਬਾਣੀ, ਸਰਬ ਸਾਂਝੀ ਗੁਰਬਾਣੀ, ਸਾਰਿਆਂ ਨੂੰ ਗਿਆਨ ਦੇਣ ਵਾਲੀ, ਉਹ ਵੀ ਸਾਰਿਆਂ ਤੱਕ ਪਹੁੰਚੇ, ਸਾਰਿਆਂ ਨੂੰ ਸਹੀ ਸੇਧ ਦੱਸੀ ਜਾਵੇ ਕਿ ਇਹਦਾ ਅਰਥ ਮਤਲਬ ਇਹ ਆ, ਕਿਉਂਕਿ ਸਭ ਦੀ ਇੱਕ ਭਾਸ਼ਾ ਨਹੀਂ ਹੈ, ਸਭ ਨੂੰ ਉਹਦੀ ਸਮਝ ਨਹੀਂ ਹੈ। ਦੱਸਣ ਵਾਲਾ ਬੰਦਾ ਜਦੋਂ ਦੱਸੇਗਾ ਕਿ ਇਹਦੇ ਵਿੱਚ ਇਹ ਗੱਲ ਲਿਖੀ ਹੈ ਕਿ ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਨਹੀਂ, ਗੁਰੂ ਲੱਭਣਾ ਪਏਗਾ। ਤੇ ਗੁਰੂ ਵੀ ਪੂਰਾ ਹੋਏ, ਜਿਹਦੇ ਅੰਦਰ ਜੋਤ ਜਗਦੀ ਹੋਏ, ਅੰਤਰਜਾਮੀ ਹੋਏ, ਸੰਸਾਰ ਦਾ ਭਲਾ ਕਰ ਸਕਦਾ ਹੋਏ, ਜਿਹਦੇ ਅੰਦਰ ਸੱਚ ਹੋਏ। ਆਪਾਂ ਗੁਰਬਾਣੀ ਚ ਪੜ੍ਹਦੇ ਹਾਂ, ਜਿਸ ਦੇ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁਖ ਸੱਚ ਲਾਏ, ਉਹ ਮਾਲਾ ਫੜ ਕੇ ਆਪ ਵੀ ਨਾਮ ਜਪਦਾ ਹੋਏਗਾ, ਤੁਰਦਿਆਂ ਫਿਰਦਿਆਂ ਵੀ ਉਹਦੇ ਸਨਾ ਚੱਲਦੀ ਹੋਏਗੀ। ਜਿਸ ਦੇ ਅੰਦਰ ਸੱਚ ਹੈ, ਸੋ ਸੱਚਾ ਨਾਮ ਮੁਖ ਸੱਚ ਲਾਏ, ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮਲ ਲਹਿ। ਇੱਥੇ ਉਹਨਾਂ ਨੇ ਗਿਆਨ ਵਿਸ਼ਲੇਸ਼ਣ ਵਿੱਚ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਹਰ ਥਾਂ ਤੀਰਥ ਨਹੀਂ, ਲੋਕ ਕਹਿ ਦਿੰਦੇ ਵੀ ਤੀਰਥ, ਇਹ ਵੀ ਤੀਰਥ, ਇਹ ਵੀ ਤੀਰਥ। ਜਿੱਦਾਂ ਦੇ ਸਰੋਵਰ ਆਮ ਹੁੰਦੇ ਆ, ਉਦਾਂ ਦੇ ਛੱਪੜ ਵੀ ਹੁੰਦੇ ਆ, ਝੀਲਾਂ ਵੀ ਹੁੰਦੀਆਂ, ਉਦਾਂ ਦਾ ਕਈ ਥਾਵਾਂ ਤੇ ਪਾਣੀ ਖਲੋਤਾ ਹੁੰਦਾ, ਪਰ ਜਿਹਨੂੰ ਨਹੀਂ ਪਤਾ ਹੁੰਦਾ ਉਹਨੇ ਵੇਖਿਆ ਹੁੰਦਾ ਕਿ ਉੱਥੇ ਸਰੋਵਰ ਇੱਦਾਂ ਦਾ ਸੀ, ਇਹ ਵੀ ਸਰੋਵਰ ਹੀ ਆ, ਉੱਥੇ ਤੀਰਥ ਇੱਦਾਂ ਦਾ ਸੀ, ਇਹ ਵੀ ਤੀਰਥ ਹੀ ਆ। ਉਹ ਲੋਕ ਉਧਰ ਨੂੰ ਤੋਰ ਦਿੰਦੇ ਆ, ਤੀਰਥ ਵਾਲੇ ਪਾਸੇ ਨਹੀਂ ਆਉਣ ਦਿੰਦੇ ਕਿ ਉਹ ਆ ਨੇੜੇ ਇੱਧਰ ਚਲੇ ਜਾਓ ਤੀਰਥ। ਪਰ ਸਤਿਗੁਰਾਂ ਨੇ ਗੁਰਬਾਣੀ ਰਾਹੀਂ ਸਾਨੂੰ ਦੱਸਿਆ ਤੀਰਥ ਪੂਰਾ ਸਤਿਗੁਰੂ ਲੱਭੋ, ਸੰਸਾਰ ਤੇ ਹੈਗਾ ਤੀਰਥ ਪੂਰਾ ਸਤਿਗੁਰੂ। ਜੋ ਅੰਦਨ ਹਰ ਹਰ ਨਾਮ ਤੇ ਆਏ, ਉਹ ਆਪ ਛੁੱਟਾ ਕੁਟਾਂਬ ਸਿਉ, ਦੇ ਹਰ ਹਰ ਨਾਮ, ਉਹ ਨਾਮ ਦਿੰਦਾ, ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ। ਸ੍ਰਿਸ਼ਟੀ ਨੂੰ ਮਾਇਆ ਦੇ ਬੰਧਨ ਤੋਂ, ਮੋਹ ਦੇ ਬੰਧਨ ਤੋਂ ਕਰਮਾਂ ਦੇ ਬੰਧਨ ਤੋਂ ਉਹ ਛਡਾ ਕੇ ਸੁਖ ਵਾਲੇ ਥਾਂ ਤੇ ਮੁਕਤੀ ਵਾਲੇ ਥਾਂ ਤੇ ਉਹ ਪਹੁੰਚਾਉਂਦਾ ਉਹਦੀ ਜ਼ਿੰਮੇਵਾਰੀ ਹੈ। ਦੇ ਹਰੇ ਹਰ ਨਾਮ ਸਭ ਸਿੱਚ ਛਡਾਏ ਜਨ ਨਾਨਕ ਤਿਸ ਬਲੇ ਹਾਰਣਾ ਜੋ ਆਪ ਜਪੇ ਅਵਰਹ ਨਾਮ ਜਪਾਏ। ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਹੁੰਦੇ ਸੀ ਕਿੰਨੇ ਕੁ ਗੁਰਦੁਆਰਿਆਂ ਚ ਧਰਮਸ਼ਾਲਾ ਦੇ ਵਿਚ ਨਾਮ ਜਪਿਆ ਜਾਂਦਾ ਤੇ ਜਪਿਆ ਵੀ ਜਾਂਦਾ ਤੇ ਉਹ ਜਿੱਦਾਂ ਨਾਮ ਜਪੀਦਾ ਜਿਸ ਤਰੀਕਾ ਨਾਮ ਦਾ ਜੋ ਤਰੀਕਾ ਲਿਖਿਆ ਕਿ ਗੁਰੂ ਕੋਲੋਂ ਲੈ ਕੇ ਨਾਮ ਜਪਣਾ। ਫਿਰ ਗੁਪਤਾ ਨਾਮ ਵਰਤੇ ਵਿਚ ਕਲਯੁਗ ਘੱਟ ਘੱਟ ਹਰ ਭਰਪੂਰ ਫਿਰ ਨਾਮ ਰਤਨ ਲੈ ਗੁੱਝਾ ਰੱਖਿਆ। ਉਹ ਸਾਰੀਆਂ ਗੱਲਾਂ ਕਿਵੇਂ ਦਾਣਾ ਉਗਦਾ ਨਾਮ ਬੀਜ ਬੀਜ ਕਿਵੇਂ ਉਗਦਾ ਜਿੰਨਾ ਚਿਰ ਮਿੱਟੀ ਚ ਲੁਕਾਇਆ ਲੁਕੋਇਆ ਨਾ ਜਾਵੇ ਤੇ ਉੱਗੇਗਾ ਕਦੋਂ ਜਦੋਂ ਵੱਤਰ ਹੋਏਗਾ। ਕਦੋਂ ਹੋਏਗਾ ਜਦੋਂ ਰੁੱਤ ਹੋਏਗੀ। ਰੁੱਤ ਵੀ ਹੋਏ ਵੱਤਰ ਵੀ ਹੋਏ ਤੇ ਬੀਜ ਵੀ ਲੁਕਿਆ ਹੋਇਆ ਹੋਵੇ ਤੇ ਫਿਰ ਉਹ ਬੀਜ ਅੰਗੂਰੀ ਮਾਰੇਗਾ ਜੇ ਉਹਦੀ ਰੁੱਤ ਨਹੀਂ ਤੇ ਉਹ ਪਿਆ ਭਾਵੇਂ ਖਰਾਬ ਹੋ ਜਾਏ ਹੋਰ ਜੀ ਉਹਨੂੰ ਭਾਵੇਂ ਖਾ ਜਾਣ ਉਹਨੇ ਉਹਨਾਂ ਚਿਰ ਕੁਛ ਨਹੀਂ ਕਰਨਾ। ਰੁੱਤ ਵੀ ਹੋਏ ਵੱਤਰ ਵੀ ਹੋਏ ਹੁਣ ਵੱਤਰ ਨਹੀਂ ਰਿਹਾ ਰੁੱਤ ਹੈਗੀ ਆ ਨਾਮ ਦੀ। ਬੀਜ ਸਤਿਗੁਰੂ ਕੋਲੋਂ ਮਿਲਦਾ ਹੁਣ ਡੁਪਲੀਕੇਟ ਬੀਜ ਬਥੇਰੇ ਦੁਨੀਆਂ ਤੇ ਲੋੜ ਹੀ ਨਹੀਂ ਗੁਰੂ ਕੋਲ ਜਾਣ ਦੀ। ਰੁੱਤ ਹੈਗੀ ਇਹ ਚ ਕੋਈ ਕਮੀ ਨਹੀਂ ਕਿ ਰੁੱਤ ਨਹੀਂ ਰੁੱਤ ਹੈਗੀ ਆ ਪਰ ਵੱਤਰ ਨਹੀਂ ਰਿਹਾ। ਵੱਤਰ ਹੁੰਦਾ ਸ਼ਰਧਾ ਸ਼ਰਧਾ ਨਹੀਂ ਰਹੀ ਗੁਰੂ ਤੇ। ਜਿੰਨਾ ਚਿਰ ਸ਼ਰਧਾ ਨਹੀਂ ਬਣਦੀ ਉਹਨਾਂ ਚਿਰ ਕੋਈ ਗੁਰੂ ਕੋਲ ਨਹੀਂ ਜਾਂਦਾ। ਸ਼ਰਧਾ ਸੁਣ ਕੇ ਬਣੇਗੀ ਕਿ ਇਹ ਪੂਰਾ ਸਤਿਗੁਰੂ ਆ ਉੱਥੇ ਚਲੇ ਜਾਓ। ਇਹ ਗੱਲ ਕੋਈ ਦੱਸਣ ਵਾਲਾ ਹੈ ਨਹੀਂ ਇਹ ਗੱਲ ਦੱਸਣ ਵਾਲਾ ਕੋਈ ਰਿਹਾ ਨਹੀਂ। ਸਾਧਨ ਦੱਸੇ ਜੱਗ ਵਿੱਚ ਕੋਆ ਜਿੱਥੇ ਦੁਨੀਆਂ ਦੇ ਇਕੱਠ ਹੁੰਦੇ ਆ ਉੱਥੇ ਇਹ ਗੱਲ ਨਹੀਂ ਹੁੰਦੀ ਉੱਥੇ ਕੋਈ ਗੱਲ ਦੱਸਣ ਵਾਲਾ ਨਹੀਂ ਹੈ। ਜਿੱਥੇ ਇਹ ਗੱਲ ਹੁੰਦੀ ਆ ਉੱਥੇ ਇਕੱਠ ਨਹੀਂ ਹੁੰਦਾ ਉੱਥੇ ਭੀੜ ਨਹੀਂ ਹੁੰਦੀ ਉੱਥੇ ਬਹੁਤੇ ਲੋਕ ਨਹੀਂ ਹੁੰਦੇ ਬਸ ਇਸ ਗੱਲ ਦੀ ਕਮੀ ਹੈ। ਜਿੱਥੇ ਸੱਚ ਆ ਜਿੱਥੇ ਚੱਲਣਾ ਆ ਉੱਥੇ ਲੋਕ ਆਉਂਦੇ ਨਹੀਂ ਜਿੱਥੇ ਹਨੇਰਾ ਆ ਉੱਥੇ ਭੀੜ ਆ ਬਥੇਰੀ ਟੱਕਰਾਂ ਲੋਕੀ ਮਾਰਦੇ ਨੇ। ਤੇ ਮੈਂ ਇਹ ਅਰਜ਼ ਕਰ ਰਿਹਾ ਸੀ ਸਤਿਗੁਰੂ ਜਗਜੀਤ ਸਿੰਘ ਜੀ ਇਹ ਬਚਨ ਕਰਦੇ ਹੁੰਦੇ ਸੀ ਕਿ ਨਾਮ ਜਪਿਆ ਜਾਂਦਾ ਗੁਰਮਤ ਅਨੁਸਾਰ ਕਿੰਨੇ ਗੁਰਦੁਆਰਿਆਂ ਚ ਕਿੰਨੀਆਂ ਮਸੀਤਾਂ ਚ ਕਿੰਨੇ ਮੰਦਰਾਂ ਚ ਨਾਮ ਉੱਥੇ ਹੀ ਜਪਿਆ ਜਾਏਗਾ। ਗੁਰੂ ਦੀ ਚੀਜ਼ ਹੈ ਗੁਰੂ ਤੋਂ ਜਿਨ੍ਹਾਂ ਜਿਨ੍ਹਾਂ ਨੂੰ ਮਿਲੀ ਆ ਤੇ ਉਹ ਗੁਰੂ ਦੇ ਹੁਕਮ ਨਾਲ ਹੀ ਨਾਮ ਜਪਿਆ ਜਾਏਗਾ। ਇਹ ਗਿਆਨ ਗੁਰੂ ਤੋਂ ਬਿਨਾਂ ਮਿਲ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਜਿਸ ਜਪਾਏ ਜਿਹਨੂੰ ਸਤਿਗੁਰੂ ਜਪਾਊਗਾ ਉਹ ਜਪੂਗਾ ਇਹ ਗੁਰੂ ਤੋਂ ਬਿਨਾਂ ਨਹੀਂ ਹੋਣ ਵਾਲੀ ਗੱਲ। ਇਹ ਏਦਾਂ ਦੀ ਗੱਲ ਹੈ ਕਿ ਸੂਰਜ ਚੜ ਗਿਆ ਉਹਦੀਆਂ ਕਿਰਨਾਂ ਜਿਹੜੇ ਜਿਹੜੇ ਪਾਸੇ ਪੈਣਗੀਆਂ ਉਹਨਾਂ ਦੇ ਅੰਦਰ ਪ੍ਰਕਾਸ਼ ਹੋਏਗਾ ਗਿਆਨ ਹੋਏਗਾ। ਗੁਰੂ ਦੀ ਕਿਰਪਾ ਜਿਹਦੇ ਜਿਹਦੇ ਤੇ ਹੋਗੀ ਜਿਹਦੇ ਤੇ ਕਿਰਪਾ ਨਹੀਂ ਹੋਈ ਉਹਦੇ ਅੰਦਰ ਇਹ ਗਿਆਨ ਦੀ ਕਿਰਨ ਆ ਹੀ ਨਹੀਂ ਸਕਦੀ। ਇਸ ਵਾਸਤੇ ਗੁਰੂ ਦੀ ਕਿਰਪਾ ਦੀ ਲੋੜ ਆ ਗੁਰੂ ਦੀ ਪਹਿਲਾਂ ਲੋੜ ਆ ਗੁਰਬਿਨ ਗਿਆਨ ਨਾ ਹੋਏ। ਇਹ ਗਿਆਨ ਜਿਹੜਾ ਇਹ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਪੈਸਾ ਕਮਾਉਣ ਵਾਸਤੇ ਕਿਸੇ ਕੋਲ ਗਿਆਨ ਲਿਆ ਜਾ ਸਕਦਾ। ਡਾਕਟਰ ਬਣਨ ਵਾਸਤੇ ਗਿਆਨ ਲਿਆ ਜਾ ਸਕਦਾ। ਪਾਇਲਟ ਬਣਨਾ ਹੋਵੇ ਤੇ ਗਿਆਨ ਲਿਆ ਜਾ ਸਕਦਾ। ਬਹੁਤ ਦੁਨੀਆਂ ਤੇ ਇਸ ਤਰ੍ਹਾਂ ਦੇ ਗਿਆਨ ਮਿਲ ਜਾਣਗੇ ਪੜ੍ਹਨ ਵਾਲੇ ਵੀ ਤੇ ਪੜ੍ਹਾਉਣ ਵਾਲੇ ਵੀ। ਇਸ ਸੰਸਾਰ ਦੇ ਨੇਰ ਕੋਠੜੀ ਵਿੱਚੋਂ ਮਾਇਆਪੁਰੀ ਵਿੱਚੋਂ ਜੰਮਣ ਮਰਨ ਦੇ ਚੱਕਰ ਚੋਂ ਨਿਕਲਣ ਵਾਸਤੇ ਇੱਕ ਥਾਂ ਤੋਂ ਗਿਆਨ ਮਿਲਦਾ ਉਹ ਆ ਗੁਰੂ। ਜਿਹੜਾ ਗੁਰੂ ਨਾਨਕ ਦੇ ਥਾਂ ਤੇ ਹੋਏਗਾ ਜਿਹਦੇ ਤੇ ਚੌਰ ਛਤਰ ਝੁਲੇਗਾ ਜਿਹੜਾ ਇਸ ਆਸਣ ਤੇ ਬੈਠੇਗਾ ਇਹ ਉਹਦੇ ਰਾਹੀਂ ਇਹ ਗਿਆਨ ਮਿਲੇਗਾ। ਸੰਸਾਰ ਵਿੱਚ ਇਹ ਜੋਤ ਇਸੇ ਤਰੀਕੇ ਨਾਲ ਚੱਲਦੀ ਹੈ ਜੋਤ ਉਹ ਆਹ ਜੁਗਤ ਸਹਾਏ ਸਹਿਕਾਇਆ ਫਿਰ ਪਲਟੀ। ਤੇ ਮੈਂ ਗੱਲ ਕਰ ਰਿਹਾ ਸੀ ਕਿ ਮਨ ਗਿਆਨ ਦਾ ਬੱਧਾ ਰਹਿ ਸਕਦਾ ਕਿ ਇਹ ਕੰਮ ਨਹੀਂ ਕਰਨਾ ਤੇ ਉਹ ਗਿਆਨ ਗੁਰੂ ਦੱਸੇਗਾ ਕਿ ਆਹ ਕੰਮ ਨਹੀਂ ਕਰਨੇ ਦੁਨੀਆਂ ਤੇ ਕਿਹੜੇ ਕਿਹੜੇ ਕੰਮ ਨਹੀਂ ਕਰਨੇ ਤੇ ਕਿਹੜੇ ਕਿਹੜੇ ਕਰਨੇ। ਜੇ ਤੂੰ ਇਹ ਕੰਮ ਕੀਤਾ ਤੇ ਫਿਰ ਮੈਂ ਤੇਰੀ ਮਦਦ ਨਹੀਂ ਕਰਨੀ ਇਹ ਡਰ ਆ। ਅੱਜ ਕੋਈ ਸਰੀਰ ਕੱਲ ਦਾ ਚੜ੍ਹਾਈ ਕਰ ਗਿਆ ਸੀ ਉਹਦੇ ਸੰਸਕਾਰ ਤੇ ਗਏ ਸੀ ਤੇ ਉੱਥੇ ਜਦੋਂ ਸੰਸਕਾਰ ਹੋ ਰਿਹਾ ਸੀ ਅੱਗ ਬਲਦੀ ਪਈ ਸੀ ਉਹਨੂੰ ਵੇਖ ਕੇ ਫਿਰ ਇਹ ਗੱਲ ਚੇਤੇ ਆਈ। ਕਦੀ ਕਬੀਰ ਜੀ ਇਹ ਵਚਨ ਆਖਿਆ ਸੀ ਇੱਕ ਦੁੱਖ ਰਾਮ ਰਾਏ ਘੱਟ ਹੋ ਮੇਰਾ। ਭਾਰੀ ਦੁੱਖ ਜਿਹੜਾ ਮੈਨੂੰ ਆ ਨਾ ਵਾਰ ਵਾਰ ਹੁੰਦਾ ਬਹੁਤ ਵਾਰ ਮੈਂ ਸਹਿ ਚੁੱਕਿਆ ਤੇ ਇਹ ਮੈਨੂੰ ਵਾਰ ਵਾਰ ਇਹ ਦੁੱਖ ਹੁੰਦਾ। ਫਰੀਦ ਕਹਿੰਦਾ ਦੁੱਖ ਤੇ ਮੈਨੂੰ ਵੀ ਆ ਬੜਾ ਭਾਰੀ ਦੁੱਖ। ਉਹ ਕਹਿੰਦੇ ਤੁਹਾਨੂੰ ਕੀ ਦੁੱਖ ਆ? ਕਹਿੰਦਾ ਮੈਨੂੰ ਵੀ ਇਹੀ ਦੁੱਖ ਆ ਜਿਹੜਾ ਇਹਨੂੰ ਕਬੀਰ ਨੂੰ ਉਹ ਮੈਨੂੰ ਵੀ ਇਹੀ ਆ। ਕਬੀਰ ਨੂੰ ਜਿਹੜਾ ਦੁੱਖ ਆ ਉਹ ਥੋੜੇ ਚਿਰ ਬਾਅਦ ਆਉਂਦਾ ਤੇ ਮੈਨੂੰ ਛੇਤੀ ਛੇਤੀ ਆਈ ਜਾਂਦਾ। ਉਹ ਕਹਿੰਦਾ ਪਹਿਲਾਂ ਫਰੀਦ ਨੂੰ ਪੁੱਛ ਲੈਂਦੇ, ਬਾਬਾ ਫਰੀਦ ਤੈਨੂੰ ਕੀ ਦੁੱਖ ਆ? ਕਹਿੰਦਾ ਮੈਨੂੰ ਇਹ ਦੁੱਖ ਆ, ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ। ਮੈਨੂੰ ਇੱਕ ਦੁੱਖ ਵਿਛੋੜੇ ਦਾ, ਨਿੱਤ ਸਤਾਉਂਦਾ, ਗੁਰੂ ਨਾਲੋਂ ਵਿਛੋੜਾ, ਮਾਤਾ ਪਿਤਾ ਨਾਲੋਂ ਵਿਛੋੜਾ, ਅੰਨ ਨਾਲੋਂ ਵਿਛੋੜਾ, ਸੁੱਖਾਂ ਨਾਲੋਂ ਵਿਛੋੜਾ, ਹਰ ਚੀਜ਼ ਦਾ ਵਿਛੋੜਾ ਤੇ ਉਹ ਮੈਨੂੰ ਦੁੱਖ ਹੈ। ਦੂਸਰਾ ਮੈਨੂੰ ਭੁੱਖ ਦਾ ਦੁੱਖ ਆ, ਮੇਰੇ ਅੰਦਰ ਤਿਸਨਾ ਦੀ ਅੱਗ ਬਲਦੀ ਹੈ, ਲਾਟਾਂ ਨਿਕਲਦੀਆਂ ਪਈਆਂ, ਉਹ ਸ਼ਾਂਤ ਨਹੀਂ ਹੋਣ ਦਿੰਦੀਆਂ। ਕੋਈ ਸ਼ਾਂਤੀ ਨਹੀਂ, ਸ਼ਾਂਤੀ ਗੁਰੂ ਤੋਂ ਬਿਨਾਂ ਹੋ ਹੀ ਨਹੀਂ ਸਕਦੀ, ਉਹਨੂੰ ਮਿਲਿਆ ਨਹੀਂ ਸੀ ਹਲੇ। ਫਰੀਦ ਕਹਿੰਦਾ ਮੈਂ ਵੀ ਤੜਫਦਾ ਪਿਆ, ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੁੱਖ। ਫਰੀਦ ਕਹਿੰਦਾ ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਕੇ ਸਵੇਰੇ ਫੇਰ ਖੜੀ। ਇਹ ਤੇ ਛੇਤੀ ਛੇਤੀ ਜਿਹੜਾ ਮੈਨੂੰ ਦੁੱਖ ਆ ਨਾ, ਇਹ ਤੇ ਛੇਤੀ ਛੇਤੀ ਸਤਾਉਣ ਡਿਆ। ਤੇ ਕਬੀਰ ਜੀ ਨੂੰ ਪੁੱਛਿਆ ਤੁਹਾਨੂੰ ਕੀ ਦੁੱਖ ਆ? ਉਹ ਕਹਿੰਦੇ ਮੈਨੂੰ ਦੁੱਖ ਇਹ ਆ, ਇੱਕ ਦੁੱਖ ਰਾਮ ਰਾਏ ਕਾਟਾ ਉਹ ਮੇਰਾ ਅਗਨ ਦਹਿ ਯਾਰ ਗਰਭ ਵਸੇਰਾ। ਜ਼ਿੰਦਗੀ ਝੱਟ ਲੰਘ ਜਾਂਦੀ ਆ, ਇਹ ਜ਼ਿੰਦਗੀ ਦਾ ਸਮਾਂ ਜਿਹੜਾ ਨਾ ਇਹ ਝੱਟ ਲੰਘ ਜਾਂਦਾ। ਇੱਥੋਂ ਕਟਾਣੀ ਤੱਕ ਤੁਰ ਕੇ ਜਾਣਾ ਹੋਏ, ਮੀਂਹ ਹਨੇਰੀ ਝੱਖੜ ਹੋਏ ਜਾਂ ਬਹੁਤ ਗਰਮੀ ਹੋਏ ਤੇ ਪੈਦਲ ਜਾਣਾ ਹੋਏ ਤੇ ਉੱਥੇ ਬੱਸ ਵਿੱਚ ਬਹਿ ਕੇ ਤੇ ਅਗਲਾ ਜਿਹੜਾ ਸਫ਼ਰ ਉਹ ਲੰਘ ਜਾਂਦਾ, ਪਰ ਇਹ ਤੁਰ ਕੇ ਜਾਣ ਵਾਲਾ ਸਫ਼ਰ ਇਹ ਨਹੀਂ ਲੰਘਦਾ। ਤੇ ਉਹ ਕਬੀਰ ਜੀ ਇਹ ਗੱਲ ਕਹਿ ਰਿਹਾ ਕਿ ਦੁੱਖ ਰਾਮ ਰਾਏ ਕੱਟ ਉਹ ਮੇਰਾ ਅਗਨ ਦਹਿ। ਜਦੋਂ ਮੇਰਾ ਇਹ ਸਫ਼ਰ ਜ਼ਿੰਦਗੀ ਦਾ ਖਤਮ ਹੁੰਦਾ ਤੇ ਅੱਗ ਸਾੜਦੀ ਹੈ। ਜੀਵਨ ਵਿੱਚ ਵੀ ਕਾਮ ਦੀ ਅੱਗ ਸਾੜਦੀ ਹੈ, ਲੋਭ ਦੀ ਅੱਗ ਸਾੜਦੀ ਹੈ, ਮੋਹ ਦੀ ਅੱਗ ਸਾੜਦੀ ਆ, ਹੇਤ ਦੀ ਅੱਗ ਸਾੜਦੀ ਆ, ਹੋਰ ਕਈ ਪ੍ਰਕਾਰ ਦੀਆਂ ਅੱਗਾਂ ਸਾੜਦੀਆਂ ਨੇ, ਪਰ ਇਹ ਸਭ ਤੋਂ ਵੱਡੀ ਅੱਗ ਆ ਕਿ ਮੈਨੂੰ ਫਿਰ ਸੜਨਾ ਪੈਂਦਾ ਅੱਗ ਦੇ ਵਿੱਚ। ਅਗਨ ਦਹਿ ਅੱਗ ਸਾੜਦੀ ਆ ਮੈਨੂੰ, ਜਦੋਂ ਅੱਗ ਉਸ ਸਰੀਰ ਨੂੰ ਜਦੋਂ ਲਾਈ ਗਈ ਤੇ ਫਿਰ ਮੈਨੂੰ ਇਹ ਬਚਨ, ਇਹ ਗੁਰਬਾਣੀ ਦੀ ਪੰਕਤੀ ਚੇਤੇ ਆਈ, ਮੈਂ ਆਪਣੇ ਨਾਲ ਦੇ ਨਾਲ ਕਰ ਲਿਆ ਸੀ ਕਿ ਬੜਾ ਕੁਛ ਬਣਾਇਆ ਇੱਥੇ ਹੀ ਰਹਿ ਗਿਆ ਤੇ ਅਗਨ ਵਿੱਚ ਸੜਨਾ ਜਦੋਂ ਪਿਆ ਤੇ ਕਬੀਰ ਨੇ ਇਹ ਗੱਲ ਆਖੀ ਸੀ, ਰਾਮ ਰਾਏ ਇਹ ਭਾਰੀ ਦੁੱਖ ਆ ਤੇ ਮੈਂ ਤੈਨੂੰ ਇਹ ਅਰਜ਼ ਕਰਦਾ ਕਿ ਤੂੰ ਕੱਟ ਸਕਦਾ, ਦੁਨੀਆਂ ਦਾ ਕੋਈ ਰਿਸ਼ਤੇਦਾਰ ਨਹੀਂ ਕੱਟ ਸਕਦਾ, ਮਾਤਾ ਪਿਤਾ ਭੈਣ ਭਰਾ ਦੁਨੀਆਂ ਦਾ ਕੋਈ ਸਾਥੀ ਨਹੀਂ ਇਸ ਦੁੱਖ ਨੂੰ ਮਿਟਾ ਸਕਦਾ, ਤੂੰ ਮਿਟਾ ਸਕਦਾ ਤੇ ਮੈਂ ਤੇਰੇ ਚਰਨਾਂ 'ਚ ਤਾਂ ਅਰਜ਼ ਕੀਤੀ ਆ, ਇੱਕ ਦੁੱਖ ਰਾਮ ਰਾਏ ਕੱਟ ਉਹ ਮੇਰਾ ਅਗਨ ਦਹਿ। ਇਹ ਅੱਗ ਜਿਹੜੀ ਸਾੜਦੀ ਆ ਨਾ, ਇਹ ਨਾ ਮੈਨੂੰ ਸਾੜੇ, ਅਗਨ ਦਹਿ ਅਰ ਗਰਭ ਵਸੇਰਾ। ਜੇ ਫਿਰ ਸੰਸਾਰ ਵਿੱਚ ਹੱਥਾਂ ਪੈਰਾਂ ਵਾਲਾ ਇਹ ਸਰੀਰ ਲੈ ਕੇ ਆਉਣਾ ਤੇ ਫਿਰ ਮਾਤਾ ਦੇ ਗਰਭ ਵਿੱਚ ਵਸਣਾ ਪਏਗਾ, ਅਰ ਗਰਭ ਵਸੇਰਾ। ਇਹ ਦੂਜਾ ਇਹ ਭਾਰੀ ਦੁੱਖ ਆ, ਇਹ ਦੋਵੇਂ ਵੱਡੇ ਦੁੱਖ ਆ। ਵਿਚਲਾ ਸਮਾਂ ਤੇ ਲੰਘ ਜਾਂਦਾ ਛੋਟੇ ਛੋਟੇ ਦੁੱਖਾਂ ਨਾਲ, ਉਹ ਲੰਘ ਜਾਂਦਾ, ਪਰ ਇਹ ਭਾਰੀ ਦੁੱਖ ਆ, ਗਰਭ ਵਿੱਚ ਵਸਣਾ, ਉਲਟੇ ਵਸਣਾ ਤੇ ਬੜੇ ਸੇਕ ਵਿੱਚ ਬੜੀ ਭੀੜੀ ਜਗ੍ਹਾ ਤੇ ਫਿਰ ਇਹ ਬੋਲ ਨਹੀਂ ਸਕਣਾ, ਕਿਸੇ ਨੂੰ ਕਹਿ ਨਹੀਂ ਸਕਣਾ, ਕੋਈ ਮਦਦਗਾਰ ਨਹੀਂ ਹੈ। ਇਹ ਭਾਰੀ ਦੁੱਖ ਆ ਸੱਚੇ ਪਾਤਸ਼ਾਹ, ਇਹ ਤਸੀਹਾ ਜਿਹੜਾ ਇਹ ਬੜਾ ਭਾਰੀ ਆ। ਸਤਿਗੁਰਾਂ ਗੁਰਬਾਣੀ ਚ ਲਿਖਿਆ, ਬਹੁਤ ਨੌਕਰ ਰੱਖ ਲਏ, ਬਹੁਤ ਸੰਗੀ ਸਾਥੀ ਬਣਾ ਲਏ, ਬੜਾ ਬਾਹੂਬਲ, ਬੜਾ ਪੈਸੇ ਦਾ ਸੁੱਖ, ਮਾਇਆ ਦਾ ਸੁੱਖ, ਸੰਸਾਰ ਦੇ ਸਾਰੇ ਸੁੱਖ ਬਣਾ ਲਏ, ਧਨੀ ਵੀ ਹੋ ਗਏ, ਨੌਕਰ ਚਾਕਰ ਕੋਈ ਕਮੀ ਨਹੀਂ ਹੈ। ਤੇ ਫਿਰ ਜਦੋਂ ਇਸ ਸੰਸਾਰ ਤੋਂ ਜਾਣਾ ਪਿਆ ਤੇ ਇਕੱਲਿਆਂ ਨੂੰ ਜਦੋਂ ਜਾਣਾ ਪਿਆ, ਰੂਹ ਨੂੰ ਇਕੱਲੀ ਨੂੰ ਜਾਣਾ ਪਿਆ, ਆ ਗਏ ਹੰਸ ਅਕੇਲਾ, ਜਦੋਂ ਜਾਣਾ ਪਿਆ ਤੇ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਲਿਖ ਦਿੱਤਾ, ਸੱਚੇ ਪਾਤਸ਼ਾਹ ਜੀ ਫਿਰ ਇਹ ਬਚਨ ਕੀਤਾ, ਨਾਨਕ ਉਥੇ ਜਾਣੀਏ ਸਾਹ ਕੇ ਪਾਤ ਸਾਹ। ਕਹਿੰਦੇ ਕਿੱਥੇ? ਕਹਿੰਦੇ ਜਿੱਥੇ ਸਾਇਰ ਲੰਘਣਾ, ਜਿੱਥੇ ਸਮੁੰਦਰ ਲੰਘਣਾ। ਕਾਹਦਾ ਸਮੁੰਦਰ ਆ? ਕੋਈ ਲਹੂ ਪਾਕ ਦਾ ਦੱਸਦਾ, ਪਰ ਸਤਿਗੁਰਾਂ ਜੋ ਗੁਰਬਾਣੀ ਜੀ ਲਿਖਿਆ ਉਹ ਕਹਿੰਦੇ ਨੇ ਜਿੱਥੇ ਸਾਇਰ ਲੰਘਣਾ ਅਗਨ, ਪਹਿਲਾਂ ਅੱਗ ਦਾ ਸਮੁੰਦਰ ਲੰਘਣਾ ਹੀ ਪਏਗਾ, ਇੱਥੋਂ ਨਹੀਂ ਕੋਈ ਬਚ ਸਕਿਆ, ਅੱਗ ਦਾ ਸਮੁੰਦਰ ਲੰਘਣਾ ਹੀ ਪਏਗਾ। ਜਿੱਥੇ ਸਾਇਰ ਲੰਘਣਾ ਅਗਨ, ਅਗਨ ਦਾ ਸਾਗਰ ਕਿੰਨਾ ਡੂੰਘਾ ਕੋਈ ਪਤਾ ਨਹੀਂ, ਕਿੰਨਾ ਲੰਮਾ ਚੌੜਾ ਕਿਸੇ ਨੂੰ ਨਹੀਂ ਪਤਾ, ਕਿੰਨਾ ਚਿਰ ਉਸ ਅੱਗ ਵਿੱਚ ਰਹਿਣਾ ਪਏਗਾ ਕੋਈ ਪਤਾ ਨਹੀਂ। ਅਗਨ ਦਹਿ ਅੱਗ ਸਾੜਦੀ ਹੈ, ਸੜਨਾ ਹੀ ਪੈਂਦਾ। ਜਿੱਥੇ ਸਾਇਰ ਲੰਘਣਾ ਅਗਨ, ਅੱਗ ਦਾ ਸਮੁੰਦਰ ਲੰਘਣਾ ਹੀ ਪੈਣਾ। ਪਾਣੀ, ਉਸ ਤੋਂ ਬਾਅਦ ਪਾਣੀ ਵਿੱਚ ਸੁੱਟ ਦਿੰਦੇ ਜਾ ਕੇ ਹੱਡੀਆਂ ਨੂੰ, ਸਵਾਸ ਨੂੰ ਜੋ ਕੁਛ ਬਚੀ ਹੁੰਦੀ ਹੈ, ਕਹਿੰਦੇ ਆ ਚੱਲ ਪਾਪਾ ਤੂੰ ਹੁਣ ਇੱਥੇ ਰਹੀ, ਹੁਣ ਨਾ ਤੂੰ ਆਈ। ਪਾਣੀ ਵਿੱਚ ਸੁੱਟ ਦਿੰਦੇ ਆ, ਪਾਣੀ ਅੱਗੇ ਪਾਣੀ ਨੇ ਪਹੁੰਚਾਉਣਾ, ਪਾਣੀ ਵਿੱਚ ਸੁੱਟ ਦਿੱਤਾ। ਅਗਨ ਪਾਣੀ ਅਸਗਾਹ, ਪਾਣੀ ਵੀ ਕਿੰਨਾ ਅਸਗਾਹ, ਬਹੁਤ ਜ਼ਿਆਦਾ। ਕੀੜੀ ਪਾਣੀ ਨੂੰ ਕਿਵੇਂ ਪਾਰ ਕਰ ਸਕਦੀ ਹੈ? ਨਹਿਰ ਹੋਏ, ਸੌ ਫੁੱਟ ਲੰਬੀ ਨਹਿਰ, ਚੌੜੀ ਲਹਿਰ ਹੋਏ ਤੇ ਬੜੇ ਜ਼ੋਰ ਦਾ ਪਾਣੀ ਹੋਏ ਤੇ ਉਹਦੇ ਵਿੱਚ ਕੀੜੀ ਸੁੱਟ ਦਿੱਤੀ ਜਾਵੇ, ਉਹਨੂੰ ਕਿਵੇਂ ਪਾਰ ਕਰ ਸਕਦੀ? ਉਹ ਕਿਨਾਰਾ ਕਿਵੇਂ ਲੱਭ ਸਕਦੀ ਹੈ? ਤੇ ਜਿਹਦੇ ਕੋਲ ਏਡਾ ਵੀ ਸਰੀਰ ਨਹੀਂ ਹੈ ਉਹ ਕਿਵੇਂ ਪਾਰ ਜਾ ਸਕਦਾ? ਉਹਦੇ ਵਾਸਤੇ ਤੇ ਅਸਗਾਹ ਹੀ ਆ। ਜੇ ਗੁਰਬਾਣੀ ਸੱਚੀ ਆ, ਬਾਕੀ ਗੱਲਾਂ ਸਾਰੀਆਂ ਸੱਚੀਆਂ ਨੇ, ਤੇ ਇਹ ਗੱਲ ਵੀ ਸੱਚੀ ਆ ਕਿ ਜਿੱਥੇ ਸਾਇਰ ਲੰਘਣਾ ਅਗਨ ਪਾਣੀ ਅਸਗਾਹ, ਤੇ ਉਹ ਵੀ ਇੰਨਾ ਵੱਡਾ ਕਿ ਕੋਈ ਕਿਸੇ ਨੂੰ ਅੱਜ ਤੱਕ ਉਹਦਾ ਕਿਨਾਰਾ ਨਹੀਂ ਮਿਲਿਆ। ਇਹ ਲੰਘੇ ਬਿਨਾਂ ਅਗਲੀ ਥਾਂ ਤੇ ਨਹੀਂ ਪਹੁੰਚ ਸਕਣਾ। ਨਾ ਮਾਤਾ ਦਾ ਸਰੀਰ, ਮਾਤਾ ਦੀ ਮਾਤਾ ਮਿਲੇ, ਨਾ ਮਾਤਾ ਵਿੱਚ ਦੀ ਉਹ ਸਰੀਰ ਮਿਲੇ। ਇਹ ਦੋਨੇ ਪੜਾਅ ਲੰਘਣੇ ਪੈਣਗੇ, ਦੋਨੇ ਹੀ ਰਸਤਿਆਂ ਵਿੱਚ ਦੀ ਲੰਘਣਾ ਪਏਗਾ, ਤਾਂ ਅਗਲਾ ਸਰੀਰ ਮਿਲੇਗਾ। ਜਦੋਂ ਸਰੀਰ ਸਮਾਪਤ ਹੋਏਗਾ ਤੇ ਫਿਰ ਅੱਗ ਤਿਆਰਿਆ। ਤੇ ਕਬੀਰ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਇੱਕ ਦੁੱਖ ਰਾਮ ਰਾਏ ਕਾਟਾ ਹੋ ਮੇਰਾ। ਜਿਨ੍ਹਾਂ ਨੂੰ ਤੇ ਦੁੱਖ ਆ ਨਾ, ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਆ, ਜਿਨ੍ਹਾਂ ਨੂੰ ਇਹ ਡਰ ਆ ਕਿ ਏਦਾਂ ਹੋਣਾ, ਇਸ ਗੱਲ ਨੂੰ ਜਿਹੜੇ ਸੱਚੀ ਗੱਲ ਮੰਨਦੇ ਆ ਕਿ ਏਦਾਂ ਹੋਣਾ, ਇਹ ਫਿਰ ਡਰ ਪੈਦਾ ਹੋ ਗਿਆ। ਉਹ ਫਿਰ ਜ਼ਰੂਰ ਯਤਨ ਕਰਨਗੇ ਕਿ ਬਚਾ ਦਾ ਵੀ ਤੇ ਕੋਈ ਰਸਤਾ ਹੋਏਗਾ ਨਾ, ਇੱਕ ਹੋਰ ਵੀ ਤੇ ਦਰਵਾਜ਼ਾ ਤਾਕੀ ਕੋਈ ਹੋਏਗੀ ਨਾ ਲੰਘਣ ਵਾਸਤੇ। ਉਹ ਫਿਰ ਯਤਨ ਕਰ ਲੈਣਗੇ। ਕਬੀਰ ਨੇ ਤੇ ਆਪਣੇ ਮਾਲਕ ਨੂੰ ਕਹਿ ਦਿੱਤਾ ਕਿ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ। ਕਬੀਰ ਨੂੰ ਜਦੋਂ ਭੁੱਖ ਦੇ ਦੁੱਖ ਨੇ ਸਤਾਇਆ ਤੇ ਕਬੀਰ ਨੇ ਉਦੋਂ ਵੀ ਕਹਿ ਦਿੱਤਾ। ਕਬੀਰ ਨੇ ਆਖਿਆ, ਦਾਲ ਸਿੱਧਾ ਮੰਗੋ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਮੈਨੂੰ ਅੱਧ ਸਿਰ ਮੰਗੋ, ਦਾਲੇ ਮੋਕੋ, ਦੋਨੋਂ ਵਕਤ ਜਵਾਲੇ, ਪਾਓ ਘਿਓ ਸੰਗ ਲੂਣਾ। ਪਾਈਆ ਕਿ ਘਿਓ ਵੀ ਇੱਕ ਦਿਨ ਚ ਦੇ ਦੇ ਸੱਚੇ ਪਾਤਸ਼ਾਹ, ਥੋੜਾ ਜਿਹਾ ਲੂਣ ਵੀ ਦੇ ਦੇ, ਅੱਧ ਸਿਰ ਦਾਲ ਵੀ ਦੇ ਦੇ ਤੇ ਥੋੜਾ ਆਟਾ ਵੀ ਦੇ ਦੇ, ਅੱਧ ਸਿਰ ਮੰਗੋ ਦਾਲੇ, ਦੋਏ ਸਿਰ ਮੰਗੋ ਚੂਨਾ, ਦੋ ਸਿਰ ਆਟਾ, ਅੱਧ ਸਿਰ ਦਾਲ ਤੇ ਪਾਓ ਘਿਓ, ਥੋੜਾ ਜਿਹਾ ਲੂਣ, ਇੰਨਾ ਕੁ ਤੇ ਦੇ ਹੀ ਦੇ ਰੋਜ਼, ਇੰਨੀ ਕੁ ਖੁਰਾਕ ਮੈਨੂੰ ਰੋਜ਼ ਦੇ ਕਿ ਮੈਨੂੰ ਭੁੱਖ ਦਾ ਦੁੱਖ ਵੀ ਨਾ ਸਤਾਏ। ਇਹ ਵੀ ਗੱਲ ਉਹਨੇ ਮੰਗ ਲਈ। ਆਪਣੇ ਦੁੱਖ ਦਾ ਇਲਾਜ ਉਹਨੇ ਆਪਣੇ ਗੁਰੂ ਕੋਲੋਂ ਕਰ ਲਿਆ, ਉਹ ਸੌਖਾ ਹੋ ਗਿਆ। ਤੇ ਉਹਨੇ ਕਹਿਤਾ, ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ। ਪਰਮਾਨੰਦ ਮਰਨ ਤੋਂ ਮਿਲਦਾ। ਤੇ ਕਹਿੰਦੇ, ਫਿਰ ਮਰ ਕੇ ਤੂੰ ਅੱਗ ਦੇ ਵਿੱਚ ਦੀ ਨਹੀਂ ਲੰਘੇਗਾ, ਤੈਨੂੰ ਫਿਰ ਪਾਣੀ ਦਾ ਸਮੁੰਦਰ ਨਹੀਂ ਸਤਾਏਗਾ। ਇਹ ਦੋ ਪੜਾਅ ਜਿਹੜੇ ਤੇਰੇ ਇਹ, ਤੇ ਉਸ ਤੋਂ ਬਾਅਦ ਅੱਗੇ ਨਰਕ ਕਹਿੰਦੇ ਹੈਗੇ ਆ, ਫਿਰ ਸਵਰਗ ਹੈਗਾ। ਕਬੀਰ ਕਹਿੰਦਾ, ਨਰਕ ਸਵਰਗ ਤੇ ਮੈਂ ਰਹੇ, ਮੈਂ ਜਾਣਾ ਹੀ ਨਹੀਂ ਉਸ ਰਸਤੇ। ਮੈਂ ਇਹ ਪਾਣੀ ਦੇ ਤੇ ਅੱਗ ਦੇ ਸਮੁੰਦਰ ਵਿੱਚ ਵੀ ਨਹੀਂ ਜਾਣਾ, ਮੈਂ ਇਹਨਾਂ ਥਾਵਾਂ ਤੇ ਜਾਣਾ ਹੀ ਨਹੀਂ। ਕਹਿੰਦੇ, ਫਿਰ ਕਿੱਥੇ ਰਹੇਗਾ? ਕਹਿੰਦੇ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤਿਆਰੇ ਆਦਿ। ਮੈਂ ਰਹਿਣਾ ਹੀ ਚਰਨਾਂ ਵਿੱਚ ਆ, ਜਿੱਥੇ ਅੱਗ ਆਉਂਦੀ ਨਹੀਂ, ਜਿੱਥੇ ਪਾਣੀ ਆਉਂਦਾ ਹੀ ਨਹੀਂ, ਜਿੱਥੇ ਭੁੱਖ ਹੀ ਨਹੀਂ ਆਉਂਦੀ, ਜਿੱਥੇ ਕੋਈ ਦੁੱਖ ਹੀ ਨਹੀਂ ਆਉਂਦਾ। ਕਹਿੰਦੇ, ਫਿਰ ਸਰੀਰ ਤੈਨੂੰ ਚਾਹੀਦਾ? ਕਹਿੰਦੇ, ਨਾ, ਮੈਨੂੰ ਸਰੀਰ ਦੀ ਲੋੜ ਨਹੀਂ ਹੈ, ਇਹ ਸਰੀਰ ਚੰਗਾ ਨਹੀਂ ਹੈ। ਇਹ ਸਰੀਰ ਦੇ ਵਿੱਚ ਰਹਿ ਕੇ ਬੰਦਾ ਇੱਕ ਥਾਂ ਤੇ ਨਹੀਂ ਰਹਿ ਸਕਦਾ, ਇਹਨੂੰ ਖਾਣ ਵਾਸਤੇ ਯਤਨ ਕਰਨਾ ਪਏਗਾ, ਪਹਿਨਣ ਵਾਸਤੇ ਯਤਨ ਕਰਨਾ ਪਏਗਾ, ਇਹ ਸਰੀਰ ਦੀ ਹਿਫਾਜ਼ਤ ਵਾਸਤੇ ਇਹਨੂੰ ਸੌਣਾ ਵੀ ਪਏਗਾ, ਜਾਗਣਾ ਵੀ ਪਏਗਾ, ਦੁਨੀਆਂ ਵਿੱਚ ਕਮਾਈ ਕਰਕੇ ਲਿਆਉਣਾ ਪਏਗਾ, ਰੋਜ਼ੀ ਰੋਟੀ ਦਾ ਇੰਤਜ਼ਾਮ। ਯਤਨ ਕਰਨੇ ਪੈਣਗੇ ਤੇ ਇਹਨੂੰ ਤੰਦਰੁਸਤ ਰੱਖਣ ਵਾਸਤੇ ਇਹਨੂੰ ਕਸਰਤ ਕਰਨੀ ਪਏਗੀ, ਜੇ ਨਹੀਂ ਕਸਰਤ ਕਰੇਗਾ ਇਹ ਤੰਦਰੁਸਤ ਨਹੀਂ ਰਹਿ ਸਕਦਾ। ਇਹ ਸਾਰੀਆਂ ਗੱਲਾਂ ਇਹ ਮਜਬੂਰੀਆਂ ਨੇ ਤੇ ਇਹ ਕਰਨੀਆਂ ਹੀ ਪੈਣੀਆਂ ਨੇ। ਇਹ ਕੀਤੇ ਬਿਨਾਂ ਇਹ ਸਰੀਰ ਤੰਦਰੁਸਤ ਨਹੀਂ ਰਹਿ ਸਕਦਾ। ਖਾਣ ਦਾ ਇੰਤਜ਼ਾਮ, ਪੀਣ ਦਾ ਇੰਤਜ਼ਾਮ ਤੇ ਫਿਰ ਉਸ ਤੋਂ ਬਾਅਦ ਕਸਰਤ ਤੇ ਸੌਣਾ ਵੀ ਜ਼ਰੂਰੀ, ਇਹ ਸਾਰੀਆਂ ਹੀ ਕਰਨੀਆਂ ਪੈਣਗੀਆਂ। ਤੇ ਇੰਨਾ ਕੁਛ ਕਰਕੇ ਫਿਰ ਰਿਸ਼ਤੇਦਾਰੀਆਂ, ਫਿਰ ਜਿਹੜੇ ਬੰਧਨ ਆ, ਫਿਰ ਉਹਨਾਂ ਦੇ ਨਾਲ ਵੀ ਜਿੱਥੇ ਜਿੱਥੇ ਲੋੜਾਂ ਜੰਮਣੇ ਮਰਨ ਤੇ ਜੋ ਵੀ ਕੰਮ ਮਾਤਾ ਪਿਤਾ ਦੇ ਆਖੇ, ਹੋਰ ਭਰਾਵਾਂ ਜਿੰਨੇ ਰਿਸ਼ਤੇਦਾਰ, ਸਾਰਿਆਂ ਦੀ ਗੱਲ ਜਿੰਨੀ ਜਿੰਨੀ ਮੰਨੇ ਬਿਨਾਂ ਸਰਦਾ ਨਹੀਂ, ਉਹ ਮੰਨਣੀ ਪੈਣੀ ਆ, ਉਹ ਵੀ ਮਜਬੂਰੀਆਂ ਨੇ। ਕਬੀਰ ਜੀ ਨੇ ਕਹਿਤਾ, ਮੇਰੀ ਭਾਰੀ ਮਜਬੂਰੀ ਇਹ ਵੀ ਮੇਰੇ ਸਾਹਮਣੇ ਖੜੀ ਆ ਕਿ ਮੇਰੀ ਮਾਂ ਮੈਨੂੰ ਕਹਿੰਦੀ ਆ, ਕਾਕਾ ਤੂੰ ਕਮਾਉਣ ਹੀ ਨਹੀਂ ਜਾਂਦਾ, ਉਹ ਹੀ ਨਹੀਂ ਮੈਨੂੰ ਨਾਮ ਜਪਣ ਦਿੰਦੀ, ਨਾਮ ਦਾ ਸੁੱਖ ਨਹੀਂ ਲੈਣ ਦਿੰਦੀ, ਸਰੀਰ ਦਾ ਸੁੱਖ ਨਹੀਂ ਲੈਣ ਦਿੰਦੀ, ਬਿਰਤੀ ਦਾ ਆਨੰਦ ਨਹੀਂ ਲੈਣ ਦਿੰਦੀ। ਉਹ ਕਹਿੰਦੀ ਆ, ਜਬਕਿ ਮਾਲਾ ਲਈ ਨਿਪੂਤੇ ਤਬ ਤੇ ਸੁੱਖ ਨਾ ਪਾਇਓ। ਜਿਹੜਾ ਸੁੱਖ ਮਾਂ ਚਾਹੁੰਦੀ ਆ, ਉਹ ਕਹਿੰਦੀ ਮੈਨੂੰ ਹੁਣ ਹੋ ਨਹੀਂ ਰਿਹਾ ਪੁੱਤਰ ਦਾ ਸੁੱਖ, ਜਿਹੜਾ ਮੈਨੂੰ ਇਹਨੇ ਕਮਾਈ ਕਰਕੇ ਦੇਣਾ ਸੀ, ਬਹੁਤ ਧਨ ਇਕੱਠਾ ਕਰਕੇ ਲਿਆ ਕੇ ਦੇਣਾ ਸੀ, ਕੱਪੜਾ ਲੀੜਾ ਅੰਨ ਵਗੈਰਾ ਜੋ ਚਾਹੀਦਾ ਸੀ, ਲੱਕੜ ਬਾਲਣ ਸੋਹਣਾ ਮਕਾਨ ਬਣਾ ਕੇ ਦੇਣਾ ਸੀ, ਉਹ ਨਹੀਂ ਦੇ ਰਿਹਾ। ਮਾਂ ਕਹਿੰਦੀ ਆ, ਜਦੋਂ ਦੀ ਮਾਲਾ ਇਸ ਨਿਪੁੱਤੇ ਦੇ ਫੜ ਲਈ ਆ, ਉਦੋਂ ਦਾ ਕੋਈ ਸੁੱਖ ਨਹੀਂ ਹੈ। ਤੇ ਕਬੀਰ ਕਹਿੰਦਾ, ਮੇਰੀ ਮਾਂ ਮੈਨੂੰ ਨਾਮ ਨਹੀਂ ਜਪਣ ਦਿੰਦੀ, ਉਹ ਕਹਿੰਦੀ ਆ, ਸੁਣੋ ਦਰਾਣੀ, ਸੁਣੋ ਜਠਾਣੀ, ਮਾਂ ਨੇ ਤਾਂ ਰੌਲਾ ਪਾਤਾ ਲੋਕਾਂ ਨੂੰ, ਗਾਂਢ ਗੁਆਂਢ ਸਾਰੇ, ਕਿ ਲੋਕੋ ਸੁਣੋ ਬਈ, ਮੇਰਾ ਤਾਂ ਮੁੰਡਾ ਮੇਰੇ ਅੱਖ ਨਹੀਂ ਲੱਗਦਾ, ਸੁਣੋ ਦਰਾਣੀ, ਸੁਣੋ ਜਠਾਣੀ, ਇਹ ਮੁੰਡਿਆ ਕਿਉਂ ਨਾ ਮੋਇਓ, ਇਹ ਮਰ ਕਿਉਂ ਨਹੀਂ ਗਿਆ, ਇਹ ਮਾਲਾ ਲੈ ਕੇ ਬਹਿ ਗਿਆ, ਮੇਰੇ ਵਾਸਤੇ ਮੁਰਦਾ ਹੀ ਆ, ਹੁਣ ਵੀ ਮਰ ਕਿਉਂ ਨਹੀਂ ਗਿਆ, ਇਹ ਮੁੰਡਿਆ ਕਿਉਂ ਨਾ ਮੋਇਓ। ਕਬੀਰ ਕਹਿੰਦਾ ਮਾਂ ਲੋਕਾਂ ਦੇ ਕਹਿਤੇ ਤੇ ਤੇਰੇ ਕਹਿਤੇ ਮੈਂ ਤੈਨੂੰ ਮਾਂ ਕਹਿੰਦਾ, ਤੂੰ ਸੱਚੀ ਦੱਸ ਮੇਰੀ ਮਾਂ ਆ? ਜੇ ਤੂੰ ਮੈਨੂੰ ਜਨਮ ਨਹੀਂ ਦਿੱਤਾ, ਦੁੱਧ ਨਹੀਂ ਪਿਆਇਆ, ਤੇ ਤੂੰ ਮੈਨੂੰ ਫਿਰ ਮਾਂ ਤੇ ਫਿਰ ਤੂੰ ਮੈਨੂੰ ਪੁੱਤਰ ਕਿਉਂ ਕਹਿੰਦੀ ਹੈ? ਨਾਲੇ ਲੋਕਾਂ ਨੂੰ ਦੱਸਦੀ ਨਪੁੱਤਾ, ਤੇ ਫਿਰ ਮੇਰੇ ਕੋਲ ਆਸ ਕਿਉਂ ਰੱਖਦੀ ਹੈ? ਹੁਣ ਤੂੰ ਲੋਕਾਂ ਨੂੰ ਦੱਸ ਹੀ ਦਿੱਤਾ ਕਿ ਮੈਂ ਨਪੁੱਤਾ ਹਾਂ, ਮੈਂ ਤੇਰੇ ਤੋਂ ਪੈਦਾ ਨਹੀਂ ਹੋਇਆ, ਤੇਰਾ ਮੈਂ ਦੁੱਧ ਨਹੀਂ ਪੀਤਾ, ਤੇ ਹੁਣ ਮੇਰੇ ਤੋਂ ਤੂੰ ਇਹ ਆਸ ਨਾ ਰੱਖੀ, ਹੁਣ ਮੈਂ ਮਾਲ ਲੈ ਕੇ ਬੈਠਾ, ਤੇ ਹੁਣ ਨਾ ਮੈਨੂੰ ਪਰੇਸ਼ਾਨ ਕਰੀ, ਮੇਰਾ ਤੇਰਾ ਨਾਤਾ ਖਤਮ ਹੋ ਗਿਆ। ਲੋਕ ਮਰਨ ਤੋਂ ਬਾਅਦ ਕਹਿੰਦੇ ਮੱਥਾ ਟੇਕਤਾ ਤੈਨੂੰ 10-20 ਰੁਪਈਏ, ਹੁਣ ਨਾ ਇਸ ਘਰ ਵਿੱਚ ਮੁੜ ਕੇ ਆਈ, ਹੁਣ ਮੇਰਾ ਤੇਰਾ ਕੋਈ ਸੰਬੰਧ ਨਹੀਂ ਹੈ। ਅੱਗ ਵਿੱਚ ਪਾ ਕੇ ਲੋਕੀ ਡੱਕਾ ਤੋੜ ਕੇ ਸੁੱਟ ਦਿੰਦੇ ਆ ਕਿ ਆਪਣਾ ਰਿਸ਼ਤਾ ਟੁੱਟ ਗਿਆ। ਕੋਈ ਘਾਹ ਦੀ ਤਿੜ ਤੋੜਦਾ ਕਿ ਆਪਣਾ ਰਿਸ਼ਤਾ ਟੁੱਟ ਗਿਆ। ਕੋਈ ਮੂੰਹ ਤੋਂ ਬੋਲ ਕੇ ਕਹਿੰਦਾ ਕਿ ਹੁਣ ਨਾ ਸਤਾਈ, ਕੋਈ ਕੁਛ। ਕਈ ਤਰ੍ਹਾਂ ਲੋਕੀ ਨਾਤਾ ਤੋੜਦੇ ਆ। ਕਬੀਰ ਕਹਿੰਦਾ ਜੀਵਤ ਬੰਧਨ ਤੋੜੇ, ਆਪਾਂ ਜੀਂਦਿਆਂ ਹੀ ਤੋੜਤਾ, ਹੁਣ ਤੇਰੇ ਨਾਲ ਕੋਈ ਨਾਤਾ ਨਹੀਂ ਰਿਹਾ, ਮੇਰਾ ਤੇ ਤੇਰਾ ਕੋਈ ਨਾਤਾ ਨਹੀਂ ਰਿਹਾ। ਫਿਰ ਇੱਕ ਮਜਬੂਰੀ ਰਹਿ ਗਈ, ਉਧਰੋਂ ਤੇ ਨਾਤਾ ਤੋੜ ਲਿਆ, ਮਜਬੂਰੀ ਇਹ ਰਹਿ ਗਈ ਤੇ ਬਈ ਹੁਣ ਕਿਤੋਂ ਲਿਆਉਣਾ ਪੈਣਾ ਸੂਤ, ਉਹਨੂੰ ਕੱਟ ਕੇ ਵੱਢ ਕੇ ਧਾਗਾ, ਤੇ ਫਿਰ ਤਾਣਾ ਬਾਣਾ ਬਣਾਉਣਾ ਪੈਣਾ, ਤੇ ਫਿਰ ਕੱਪੜਾ ਬਣਾ ਕੇ ਵੇਚਣਾ ਪੈਣਾ, ਫਿਰ ਘਰ ਦਾ ਕੰਮ ਚੱਲਣਾ। ਕਬੀਰ ਕਹਿੰਦਾ ਹੁਣ ਇਹ ਵੀ ਕੰਮ ਛੱਡ ਦਿਓ, ਉਧਰੋਂ ਤੇ ਬੰਧਨ ਟੁੱਟ ਗਿਆ, ਇਹ ਵੀ ਤੋੜ ਦਿਓ ਹੁਣ। ਤਨਨਾ ਬੁਨਨਾ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਇਹ ਸਾਰੀ ਜ਼ਿੰਦਗੀ ਆਪਾਂ ਪੜ੍ਹਦੇ ਰਵਾਂਗੇ ਕਿ ਇਹਦੇ ਵਿੱਚ ਇਹ ਗਿਆਨ ਹੈ ਕਿ ਕੰਮ ਛੱਡੋ, ਜਾਂ ਥੋੜਾ ਥੋੜਾ ਕੰਮ ਕਰਕੇ ਬਹੁਤਾ ਸਮਾਂ। ਸਤਿਗੁਰੂ ਪ੍ਰਤਾਪ ਸਿੰਘ ਜੀ ਹੋਕਾ ਦਿੰਦੇ ਹੁੰਦੇ ਸੀ ਦੀਵਾਨ ਭਰੇ ਵਿੱਚ ਕਿ ਬਹੁਤਾ ਸਮਾਂ ਵਿਆਹ ਨਾ ਸਾਡਾ ਖਰਾਬ ਕਰਦੇ, ਬਹੁਤਾ ਸਮਾਂ ਦੁਕਾਨਾਂ ਨਾ ਸਾਡਾ ਖਰਾਬ ਕਰ ਦੇਣ, ਬਹੁਤਾ ਸਮਾਂ ਸਾਡਾ ਖੇਤੀਬਾੜੀ ਹੋਰ ਕੰਮ ਹੋਰ ਗੱਲਾਂ ਹੀ ਨਾ ਖਰਾਬ ਕਰ ਦੇਣ। ਦੋ ਹਲ ਨਹੀਂ ਕਰਨੇ, ਦੋਵਾਂ ਤੋਂ ਤਿੰਨ ਨਹੀਂ ਕਰਨੇ, ਦੋਵਾਂ ਤੋਂ ਇੱਕ ਕਰ ਲਓ, ਖਾਣ ਜੋਗਾ ਕਮਾਓ। ਜੋੜ ਗਏ ਸੋ ਰੋੜ ਗਏ, ਖਾ ਗਏ ਰੰਗ ਲਾ ਗਏ। ਉਹ ਏਦਾਂ ਕਹਿੰਦੇ ਸੀ ਕਿ ਖਾਣ ਜੋਗਾ ਕਰੋ, ਬਾਕੀ ਨਾਮ ਜਪੋ, ਸਰੀਰ ਨੂੰ ਤੰਦਰੁਸਤ ਰੱਖ ਕੇ ਨਾਮ ਜਪੋ। ਇਹ ਹਰ ਧਨ ਕੇ ਭਰ ਲਿਆਓ ਭੰਡਾਰ, ਇੰਨਾ ਨਾਮ ਜਪੋ ਕਿ ਇੰਨੇ ਭੰਡਾਰੇ ਧਨ ਦੇ ਭਰ ਲਓ ਕਿ ਤੁਹਾਡੇ ਜਪੇ ਨਾਮ ਦੇ ਨਾਲ ਦੁਨੀਆਂ ਸੁਖੀ ਹੋ ਜਾਏ। ਜੋ ਤਦ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿੱਤ ਇੱਕ ਅਰਾਧ ਦੇ ਤਨ ਕੀ ਬਰਕਤ ਖਾਏ ਅਸੰਖ ਕਰੋੜੇ। ਇੱਕ ਦੀ ਅਰਾਧਨਾ ਦੇ ਨਾਲ ਅਸੰਖਾਂ ਕਰੋੜਾਂ ਜੀ ਉਹ ਸੁਖੀ ਹੋ ਜਾਣ, ਸ਼ਾਂਤ ਹੋ ਜਾਣ, ਆਨੰਦ ਲੈਣ, ਗਿਆਨ ਲੈ ਲੈਣ। ਕਬੀਰ ਜੀ ਦਾ ਇਹ ਸ਼ਬਦ ਅਸੀਂ ਪੜ੍ਹਦੇ ਰਵਾਂਗੇ, ਮੇਰੇ ਤੋਂ ਪਹਿਲਾਂ ਕਿੰਨੀ ਦੁਨੀਆਂ ਨੇ ਪੜ੍ਹਿਆ ਹੋਏਗਾ, ਬਾਅਦ ਚ ਕਿੰਨੀ ਦੁਨੀਆਂ ਪੜ੍ਹਦੀ ਰਹੇਗੀ, ਪਰ ਜਿੰਨਾ ਚਿਰ ਗੁਰੂ ਨੂੰ ਮਿਲ ਕੇ ਗੁਰੂ ਕੋਲੋਂ ਲੈ ਕੇ ਨਾਮ ਜਪ ਕੇ ਆਪਣੇ ਜੀਂਦਿਆਂ ਜੀਂਦਿਆਂ ਬੰਧਨ ਨਹੀਂ ਤੋੜਦਾ ਨਾ ਬੰਦਾ, ਓਨਾ ਚਿਰ ਇਹ ਮੁਕਤ ਨਹੀਂ ਹੋ ਸਕਦਾ, ਓਨਾ ਚਿਰ ਇਹ ਸੁਖੀ ਨਹੀਂ ਹੋ ਸਕਦਾ। ਬੰਧਨ ਜਿੰਨੇ ਵੀ ਆ ਨਾ, ਇਹ ਸਭ ਦੁੱਖ ਦਾ ਕਾਰਨ ਆ। ਜਿੰਨੇ ਬੰਧਨ ਆ, ਨੌਜਵਾਨ ਬੱਚੇ ਮੇਰੇ ਸਾਹਮਣੇ ਬੈਠੇ ਆ, ਇਹਨਾਂ ਨੂੰ ਮੈਂ ਸੁਚੇਤ ਕਰਨ ਵਾਸਤੇ ਗੱਲ ਕਰਦਾ ਕਿ ਜਦੋਂ ਆਪਾਂ ਨੀਂਦਰ ਦਾ ਸੁੱਖ ਲੈ ਰਹੇ ਹੁੰਦੇ ਆ, ਤੇ ਫਿਰ ਕੋਈ ਆਪਣਾ ਵੱਡਾ ਸਿਆਣਾ ਘਰ ਆ ਕੇ ਥਾਲਦਾ ਨਾ, ਤੇ ਫਿਰ ਕਿੰਨਾ ਭੈੜਾ ਉਹ ਲੱਗਦਾ ਸਮਾਂ ਕਿ ਇਹ ਮੈਨੂੰ ਉੱਠਣ ਵਾਸਤੇ ਕਿਉਂ ਕਹਿ ਰਿਹਾ। ਸਰੀਰ ਦਾ ਸੁੱਖ, ਨੀਂਦਰ ਦਾ ਸੁੱਖ ਕਿੰਨਾ ਚੰਗਾ ਲੱਗਦਾ, ਤੇ ਜਿਹੜਾ ਠਾਲ ਰਿਹਾ ਉਹ ਕਿੰਨਾ ਭੈੜਾ ਲੱਗਦਾ। ਇਸੇ ਤਰੀਕੇ ਨਾਲ ਜਦੋਂ ਜਾਮ ਆਉਂਦੇ ਆ ਨਾ ਇਸ ਸਰੀਰ ਚੋਂ ਕੱਢਣ ਵਾਸਤੇ, ਫਿਰ ਉਹ ਭੈੜੇ ਲੱਗਦੇ ਆ, ਫਿਰ ਸਰੀਰ ਦਾ ਸੁੱਖ ਚੰਗਾ ਲੱਗਦਾ। ਪਰ ਗੁਰਬਾਣੀ ਚ ਲਿਖਿਆ ਜਮਕਾ ਡੰਡ ਮੂੰਡਮੈ ਲੱਗ ਹੈ, ਜਦੋਂ ਸਿਰ ਚ ਮਾਰਦੇ ਆ ਜ਼ੋਰ ਦੀ ਤੇ ਫਿਰ ਜਾਗ ਆ ਜਾਂਦੀ ਹੈ ਫਟਾਫਟ, ਛੇਤੀ ਫਿਰ ਜਾਗ ਆ ਜਾਂਦੀ ਹੈ। ਜਾਗ ਤੇ ਆ ਗਈ, ਪਰ ਹੁਣ ਜਾਗ ਆਈ ਦੇ ਨਾਲ ਹੋ ਕੁਛ ਨਹੀਂ ਸਕਦਾ। ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਪਿਆ ਪਰਾਇਆ, ਆਪਣੇ ਵਾਸਤੇ ਜੋ ਕਰਨਾ ਸੀ ਉਹ ਸਮਾਂ ਤੇ ਘੱਟ ਹੀ ਰਿਹਾ, ਉਹ ਤੇ ਕਰਨਾ ਹੀ ਹੋਇਆ। ਇੱਥੇ ਵੀ ਬਹਿ ਕੇ ਗੱਲਾਂ ਹੀ ਸੋਚਦੇ ਰਹੇ ਹਾਂ, ਘਰ ਦੇ ਕੰਮ ਹੀ ਸੋਚਦੇ ਰਹੇ ਹਾਂ। ਇੱਥੇ ਜੇ ਮੌਕਾ ਵੀ ਮਿਲਿਆ ਤੇ ਬੰਧਨਾਂ ਚੋਂ ਨਹੀਂ ਨਿਕਲਿਆ, ਗੈਰ ਹਾਜ਼ਰ ਹੀ ਰਹੇ, ਇੱਥੇ ਵੀ ਬਹਿ ਕੇ ਹਾਜ਼ਰ ਨਹੀਂ ਰਹਿ ਸਕੇ, ਨਾਮਨਾ ਤੇ ਸਤਿਗੁਰੂ ਨਾਲ ਨਹੀਂ ਜੋੜ ਸਕੇ। ਕਬੀਰ ਜੀ ਕਹਿੰਦੇ ਜੀਵਤ ਬੰਧਨ ਤੋੜੇ, ਮੈਂ ਜੀਂਦਿਆਂ ਹੀ ਤੋੜਤੇ ਬੰਧਨ। ਤਨਨਾ ਬੁਨਨਾ ਤਜੋ ਹੈ ਸਰੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਜਦੋਂ ਨਾਮ ਜਪਦਿਆਂ 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 ਨਾਮ ਦੇ ਨਾਲ ਬਿਰਤੀ ਲੱਗ ਗਈ, ਨਾਮ ਦਾ ਸਵਾਦ ਆਉਣ ਲੱਗ ਪਿਆ, ਨਾਮ ਦਾ ਅੰਮ੍ਰਿਤ ਰੂਪੀ ਝਰਨਾ ਇੰਨਾ ਰਸ ਨਾਮ ਦਾ ਆਇਆ, ਤੇ ਕਬੀਰ ਜੀ ਦਾ ਹੁਣ ਜੀ ਨਹੀਂ ਕਰਦਾ ਉੱਠਣ ਨੂੰ। ਸਰੀਰ ਬੈਠਾ, ਸਰੀਰ ਦੇ ਵਿੱਚ ਕਬੀਰ ਬੈਠਾ, ਉਹਦਾ ਹੁਣ ਜੀ ਨਹੀਂ ਕਰਦਾ ਉੱਠਣ ਨੂੰ। ਜੇ ਉੱਠਣ ਨੂੰ ਜੀ ਨਹੀਂ ਕਰਦਾ ਤੇ ਹਾਜਤ ਪਿਸ਼ਾਬ ਦੀ ਹੋਈ ਆ, ਤੇ ਉਹ ਕਹਿੰਦੀ ਜਾਣਾ ਤੇ ਪੈਣਾ, ਉੱਠਣਾ ਤੇ ਪੈਣਾ, ਓਹੋ ਜੰਗਲ ਮੈਦਾਨ ਜਾਣਾ ਪੈਣਾ, ਓਹੋ ਇਸ਼ਨਾਨ ਕਰਨਾ ਪੈਣਾ, ਕਿੰਨਾ ਸਮਾਂ ਉਲਝਾ ਦਿੱਤਾ ਕਿਰਿਆ ਕਰਮ ਕਰਦਿਆਂ ਕਰਦਿਆਂ, ਕਿੰਨਾ ਉਸ ਬਿਰਤੀ ਦਾ ਆਨੰਦ। ਜਿਹੜੇ ਟੀਵੀ ਵਿੱਚ ਬੈਠੇ ਹੁੰਦੇ ਆ ਨਾ, ਜਦੋਂ ਉਹਨਾਂ ਦੀ ਉੱਥੇ ਲਿਵ ਲੱਗੀ ਹੁੰਦੀ ਆ ਤੇ ਉਦੋਂ ਕੋਈ ਆ ਕੇ ਆਵਾਜ਼ ਮਾਰਦਾ, ਓਹੋ ਵੱਡਾ ਦੁੱਖ। ਇਸੇ ਤਰੀਕੇ ਜਿਹੜੇ ਖੇਡਦੇ ਆ, ਭਾਵੇਂ ਜੂਆ ਖੇਡਦੇ, ਤਾਸ਼ ਖੇਡਦੇ ਆ, ਦੁਨੀਆਂ ਦੀ ਕੋਈ ਖੇਡ ਲੈ, ਜਦੋਂ ਉਹਦੇ ਵਿੱਚ ਲਿਵ ਲੱਗਦੀ ਆ, ਜਦੋਂ ਕੋਈ ਉਦੋਂ ਆ ਕੇ ਆਵਾਜ਼ ਮਾਰਦੇ, ਭਾਰੀ ਦੁੱਖ। ਕਬੀਰ ਕਹਿੰਦਾ ਇਹ ਸਰੀਰ ਦਾ ਵੀ ਜਿਹੜਾ ਬੰਧਨ ਆ ਨਾ, ਇਹ ਵੀ ਭਾਰੀ ਦੁੱਖ ਆ। ਕਦੀ ਸੋਵੋ, ਕਦੀ ਹੁਣ ਖਾਓ, ਕਦੀ ਹੁਣ ਪੀਓ, ਕਦੀ ਜੰਗਲ ਮੈਦਾਨ ਜਾਓ, ਕਦੀ ਰਿਸ਼ਤੇਦਾਰੀਆਂ ਪਾਲੋ, ਜੋ ਕੰਮ ਕਰਨ ਆਏ ਆ ਉਹ ਤੇ ਹੋ ਹੀ ਨਹੀਂ ਰਿਹਾ। ਜਾ ਕਹੋ ਆਏ, ਜਿਸ ਕੰਮ ਵਾਸਤੇ ਆਏ ਉਹ ਤਾਂ ਹੋ ਹੀ ਨਹੀਂ ਰਿਹਾ, ਉਹਦੇ ਵਾਸਤੇ ਸਮਾਂ ਨਹੀਂ ਨਿਕਲਦਾ ਪਿਆ। ਗੋਬਿੰਦ ਮਿਲਣ ਕੀ ਹੈ, ਉਹ ਤੇਰੀ ਬਰੀ ਆ। ਕੋਈ ਬਾਂਹ ਕੱਢ ਕੇ ਕਹਿ ਸਕਦਾ ਕਿ ਮੈਂ ਗੋਬਿੰਦ ਨੂੰ ਮਿਲ ਗਿਆ? ਹੁਣ ਗੋਬਿੰਦ ਮੇਰੇ ਨਾਲ ਹੀ ਰਹਿੰਦਾ, ਜੋ ਮੈਂ ਉਹਨੂੰ ਕਹਿੰਦਾ ਉਹ ਕਰੀ ਜਾਂਦਾ, ਤੁਰਦਾ ਫਿਰਦਾ ਮੇਰੇ ਨਾਲ ਰਹਿੰਦਾ, ਮੇਰਾ ਸਾਥੀ ਬਣ ਗਿਆ। ਜਿੰਨਾ ਚਿਰ ਸਤਿਗੁਰੂ ਸਾਡੇ ਨਾਲ ਨਹੀਂ ਤੁਰਦਾ, ਸਾਨੂੰ ਦਿਸਦਾ ਨਹੀਂ, ਸਾਡੀ ਹਰ ਗੱਲ ਨਹੀਂ ਮੰਨਦਾ, ਓਨਾ ਚਿਰ ਅਸੀਂ ਸਾਡਾ ਯਤਨ ਇਹ ਆ ਕਿ ਉਹਦੇ ਨਾਲ ਸਾਡਾ ਮਿਲਾਪ ਹੋ ਜਾਏ। ਲੋਕ ਥੋੜੇ ਦਿਨ ਭੋਰੇ ਵਿੱਚ ਬਹਿ ਕੇ ਕੋਈ ਮੰਤਰ ਪੜ੍ਹ ਕੇ ਤੇ ਜਦੋਂ ਉਹ ਮੰਤਰ ਪੜ੍ਹ ਕੇ ਤੇ ਜਦੋਂ ਉਹ ਆਪਣਾ ਉਸ ਕਿਰਿਆ ਦੇ ਵਿੱਚ ਪੂਰੇ ਹੁੰਦੇ ਤੇ ਉਹਦੇ ਵਿੱਚ ਇੱਕ ਸ਼ਕਤੀ ਨਿਕਲਦੀ ਆ ਤੇ ਉਹ ਸਾਹਮਣੇ ਖਲੋ ਜਾਂਦੀ ਆ, ਹਾਂ ਜੀ ਦੱਸੋ ਕਾਹਦੇ ਵਾਸਤੇ ਸੱਦਿਆ, ਮੈਨੂੰ ਤੁਸੀਂ ਪ੍ਰਗਟ ਕੀਤਾ, ਮੈਂ ਕਿਹੜਾ ਕੰਮ ਹੈ ਜਿਹੜਾ ਮੈਂ ਤੁਹਾਡਾ ਕਰਾਂ, ਮੈਂ ਤੁਹਾਡਾ ਦਾਸ ਆ, ਨੌਕਰ ਆ, ਦੱਸੋ। ਉਹ ਫਿਰ ਕੰਮ ਕਰਾਉਂਦਾ, ਜੋ ਲੋਕ ਦੁੱਖ ਸੁੱਖ ਦੱਸਦੇ ਉਹ ਕਹਿੰਦੇ ਇਹਨਾਂ ਦਾ ਵੀ ਕਰਿਆ, ਇਹਨਾਂ ਦਾ ਵੀ ਕਰਿਆ, ਇਹਨਾਂ ਦਾ, ਉਹ ਫਟਾਫਟ ਕਰੀ ਜਾਂਦਾ। ਇਹ ਸ਼ਕਤੀਆਂ ਇੰਨੀਆਂ ਜ਼ਬਰਦਸਤ ਸ਼ਕਤੀਆਂ ਨੇ ਕਿ ਜਿਹੜਾ ਮਰਜ਼ੀ ਦੁਨੀਆਂ ਦਾ ਕੰਮ ਕਰੋ, ਕਿਸੇ ਲੋਕ ਦਾ ਕੰਮ ਕਰੋ, ਇੰਨੇ ਚ ਕਰਕੇ ਆ ਸਕਦੇ ਆ। ਉਹ ਤੇ ਕੰਮ ਕਰਾਈ ਜਾਂਦਾ, ਮੱਥਾ ਟਿੱਕੀ ਜਾਂਦਾ, ਗੁਜ਼ਾਰਾ ਵਧੀਆ, ਪਰ ਮੁਕਤੀ ਵਾਲਾ ਸਾਧਨ ਉਹ ਕੋਈ ਨਹੀਂ ਹੈ। ਮੁਕਤੀ ਵਾਲਾ ਸਾਧਨ ਇੱਕ ਹੀ ਆ ਦੁਨੀਆਂ ਤੇ, ਕਿ ਸਤਿਗੁਰੂ ਨੂੰ ਪ੍ਰਗਟ ਕਰਨਾ, ਨਾਮ ਮੰਤਰ ਦੇ ਨਾਲ ਸਤਿਗੁਰੂ ਨੂੰ ਪ੍ਰਗਟ ਕਰਨਾ। ਇਹ ਸਾਡੇ ਹਿੱਸੇ ਤੇ ਆ ਗਿਆ, ਪਰ ਇਹਦਾ ਪਤਾ ਨਹੀਂ ਅਸੀਂ, ਉਹ ਵਿਧੀ ਦਾ ਵੀ ਪਤਾ ਆ ਕਿ ਨਹੀਂ, ਅਸੀਂ ਪ੍ਰਗਟ ਵੀ ਕਰ ਸਕੇ ਹਾਂ ਕਿ ਨਹੀਂ, ਜਾਂ ਇੱਧਰ ਨੂੰ ਤੁਲ ਵੀ ਹੋਏ ਹਾਂ ਕਿ ਨਹੀਂ, ਜਾਂ ਯਤਨ ਹੋ ਰਿਹਾ ਕਿ ਨਹੀਂ ਹੋ ਰਿਹਾ, ਜਾਂ ਮਿਲਾਪ ਹੋ ਗਿਆ ਕਿ ਨਹੀਂ ਹੋ ਗਿਆ, ਇਹ ਤੁਸੀਂ ਜਾਣੋ। ਮੈਂ ਸਿਰਫ ਚੇਤਾ ਕਰਾਉਣ ਵਾਸਤੇ ਇੱਥੇ ਬੈਠਾ ਕਿ ਜਿੰਨਾ ਚਿਰ ਸਾਡਾ ਮਿਲਾਪ ਨਹੀਂ ਹੁੰਦਾ ਜੀਂਦਿਆਂ ਦਾ, ਤੁਰਦਿਆਂ ਫਿਰਦਿਆਂ ਦਾ, ਮਨੁੱਖਾਂ ਦੇ ਵਿੱਚ ਰਹਿੰਦਿਆਂ ਦਾ, ਗੁਰੂ ਦੇ ਨਾਲ, ਤੇ ਗੁਰੂ ਮੰਨ ਕੇ ਸਾਡੇ ਨਾਲ ਨਹੀਂ ਰਹਿੰਦਾ, ਸਾਡਾ ਰਾਖਾ ਨਹੀਂ ਬਣਦਾ, ਬੋਡੀਗਾਰਡ ਨਹੀਂ ਬਣਦਾ, ਹਰ ਵੇਲੇ ਦੀ ਜ਼ਿੰਮੇਵਾਰੀ ਨਹੀਂ ਲੈਂਦਾ, ਓਨਾ ਚਿਰ ਸੁੱਖ ਵਾਲਾ ਤੇ ਚੇਤਾ ਭੁੱਲ ਜਾਓ ਕਿ ਕਿਤੇ ਸੁੱਖ ਹੋ ਜਾਊਗਾ, ਬੜਾ ਦੁੱਖ ਦੇ ਹੀ ਆ ਸਾਰੇ ਅੱਗੇ। ਨਾਲ ਨਾਰਾਇਣ ਮੇਰੇ ਜਮਦੂਤ ਨਾਵੇ ਨੇੜੇ, ਜਦੋਂ ਸਤਿਗੁਰੂ ਸਿੱਖ ਦੇ ਨਾਲ ਰਵੇ, ਸੌਂਦਿਆਂ ਜਾਗਦਿਆਂ ਉੱਠਦਿਆਂ ਬੈਠਦਿਆਂ, ਫਿਰ ਇੱਕ ਗੱਲ ਚੇਤੇ ਰਹੇਗੀ, ਫਿਰ ਇੱਕ ਡਰ ਫਿਰ ਵੀ ਰਹੇਗਾ ਕਿ ਇਹ ਜਿਹੜਾ ਮੌਤ ਤੋਂ ਬਚਾਉਂਦਾ, ਦੁੱਖਾਂ ਤੋਂ ਬਚਾਉਂਦਾ, ਹਰ ਸੁੱਖ ਦਿੰਦਾ, ਇਹ ਰੁੱਸ ਨਾ ਜਾਏ ਕਿਤੇ। ਫਿਰ ਇੱਕ ਡਰ ਫਿਰ ਵੀ ਰਹੇਗਾ, ਇਹ ਰੁੱਸ ਨਾ ਜਾਏ, ਪਤੀ ਰੁੱਸ ਨਾ ਜਾਏ, ਮੇਰਾ ਸੱਜਣ ਮਿੱਤਰ ਸਤਿਗੁਰੂ ਰੁੱਸ ਨਾ ਜਾਏ, ਇਹ ਡਰ ਹਮੇਸ਼ਾ ਰਹੇ। ਜੇ ਇਹ ਨਹੀਂ ਰਿਹਾ ਤੇ ਫਿਰ ਉਹ ਰੁੱਸ ਵੀ ਜਾਏਗਾ ਤੇ ਚਲੇ ਵੀ ਜਾਏਗਾ। ਇਹ ਡਰ ਹਮੇਸ਼ਾ ਰਹੇ ਕਿ ਉਹ ਰੁੱਸ ਨਾ ਜਾਏ। ਜੇ ਰੁੱਸ ਨਾ ਜਾਏ ਦਾ ਡਰ ਰਿਹਾ ਤੇ ਫਿਰ ਜੋ ਉਹ ਕਹਿੰਦਾ, ਜਿੱਦਾਂ ਉਹ ਖੁਸ਼ ਹੁੰਦਾ, ਫਿਰ ਉਹ ਕੰਮ ਕਰਾਂਗੇ ਤੇ ਉਹ ਫਿਰ ਨਾਲ ਹੀ ਰਹੇਗਾ। ਜਿਨ੍ਹਾਂ ਜਿਨ੍ਹਾਂ ਨੇ ਇਸ ਵਿਧੀ ਨੂੰ ਅਪਣਾਇਆ ਉਹ ਸਦਾ ਵਾਸਤੇ ਸੁਖੀ ਰਹੇ। ਮੈਂ ਛੋਟੀ ਜਿਹੀ ਇੱਕ ਸਾਖੀ ਸੁਣਾਉਣਾ, ਇਹ ਫਿਰ ਕਦੀ ਫਿਰ ਪੜ ਲਾਂਗੇ। ਧੰਨੇ ਭਗਤ ਨੇ ਗਾਈਆਂ ਚਾਰਦਿਆਂ ਜੰਗਲ ਵਿੱਚ ਕਿਸੇ ਪੰਡਿਤ ਨੂੰ ਵੇਖਿਆ ਕਿ ਖੀਰ ਬੜੀ ਖਾਣ ਡਿਆ, ਪੂੜੀਆਂ ਵੀ ਨਾਲ, ਲੱਡੂ ਹੋਰ ਕਈ ਕੁਛ, ਲੋਕ ਮੱਥਾ ਟੇਕਦੇ ਮੂਰਤੀ ਨੂੰ, ਤੇ ਮੂਰਤੀ ਨੇ, ਪੱਥਰ ਦੀ ਮੂਰਤੀ ਨੇ, ਵਿਚਾਰੀ ਨੇ ਕੀ ਖਾਣਾ, ਤੇ ਉਹ ਬਸ ਮੂੰਹ ਨੂੰ ਲਵਾ ਕੇ ਜੋ ਵੀ ਅਰਦਾਸ ਉਹ ਕਰਦੇ ਕਰਕੇ ਤੇ ਫਿਰ ਉਹਨੇ ਪਰੇ ਵੱਖਰੇ ਬਹਿ ਕੇ ਖਾ ਲਿਆ ਕਰਨਾ। ਕੰਮ ਕਿਰਤ ਕਰਦਿਆਂ ਪਸੀਨੇ ਵਿੱਚ ਭਿੱਜਿਆਂ ਗੰਦ ਗੰਦੇ ਕੱਪੜੇ ਪਾ ਕੇ ਦੁੱਖੀ ਸੁੱਖੀ ਮਿਲਦੀ ਹੈ, ਵੇਲੇ ਕੁ ਵੇਲੇ ਜੰਗਲਾਂ ਵਿੱਚ ਸਾਰਾ ਦਿਨ ਟੱਕਰਾਂ ਮਾਰਦਿਆਂ ਮਾਰਦਿਆਂ। ਤੇ ਫਿਰ ਉਹਨੇ ਪੁੱਛਿਆ ਕਿ ਤੁਸੀਂ ਇੰਨੇ ਪਦਾਰਥ ਕਿੱਦਾਂ ਖਾਂਦੇ ਆ? ਉਹਨੇ ਕਿਹਾ ਜੀ ਅਸੀਂ ਤੇ ਗੋਬਿੰਦ ਨੂੰ ਮਨਾਇਆ ਹੋਇਆ ਤੇ ਇਹ ਹੀ ਸਾਨੂੰ ਦਿੰਦਾ ਖਾਣ ਨੂੰ, ਤੁਸੀਂ ਵੀ ਮਨਾ ਲਓ। ਹਰ ਬੰਦਾ ਹੀ ਗੋਬਿੰਦ ਨੂੰ ਮਨਾ ਸਕਦਾ ਜਾਂ ਸਤਿਗੁਰੂ ਸਾਰਿਆਂ ਦੇ ਨਾਲ ਤੁਰ ਸਕਦਾ। ਸਤਿਗੁਰੂ ਇੱਕ ਨਹੀਂ ਹੈ, ਸਤਿਗੁਰੂ ਮੰਤਰ ਸ਼ਕਤੀ ਨਾਲ ਪੈਦਾ ਹੋਣਾ, ਸ਼ਬਦ ਦੀ ਸ਼ਕਤੀ ਨਾਲ। ਜਿੰਨੇ ਜਾਣੇ ਮਰਜ਼ੀ ਪਤਾ ਕਰ ਲਓ, ਆਪਣਾ ਆਪਣਾ ਸਤਿਗੁਰੂ ਵੱਖਰਾ ਵੱਖਰਾ, ਆਪਣਾ ਆਪਣਾ ਦੋਸਤ, ਆਪਣਾ ਆਪਣਾ ਅੰਗ ਰਕਸ਼ਸ, ਇਹ ਤਿਆਰ ਕਰਨਾ ਤਾਂ ਸੁਖੀ ਹੋਣਾ। ਉਹ ਕਹਿੰਦਾ ਮਿਲ ਤੇ ਤੈਨੂੰ ਵੀ ਜਾਏਗਾ, ਵਿਧੀ ਵੀ ਮੈਂ ਦੱਸ ਦੇਣਾ, ਪਰ ਤੂੰ ਉਹਦੇ ਬਦਲੇ ਦਏਗਾ ਕਿ ਕਹਿੰਦਾ ਮੇਰੇ ਕੋਲ ਗਾਂ ਆ ਬੜੀ ਵਧੀਆ, ਦੁੱਧ ਬਹੁਤ ਦਿੰਦੀ ਆ, ਸੀਲ ਸੁਭਾਅ ਵਾਲੀ ਆ। ਉਹ ਗਾਂ ਲੈ ਕੇ ਤੇ ਗੋਲ ਮੋਲ ਜਿਹਾ ਪੱਥਰ ਦੀ ਦਿੱਤਾ, ਮੂਰਤੀ ਫਿਰ ਵੀ ਨਾ ਦਿੱਤੀ, ਜਿਹੜੀ ਦੇਣੀ ਚਾਹੀਦੀ ਸੀ ਚੀਜ਼ ਉਹ ਨਹੀਂ ਦਿੱਤੀ। ਉਦਾਂ ਹੀ ਪੰਜ ਸਰੀ ਦਾ ਗੋਲ ਮੋਲ ਜਾ ਕਵੱਟਾ ਦੇ ਕੇ ਆਖਿਆ ਵਲੇਟ ਕੇ ਰੁਮਾਲਿਆਂ ਚ ਲੈ ਜਾ, ਉੱਥੇ ਤੂੰ ਬਤਾ ਬਤਾ ਖਾਈ ਜਾ ਕੇ ਮਨਾਲੀ, ਜੇ ਮੰਨ ਗਿਆ ਤੇ ਫਿਰ ਸਾਰਾ ਕੁਛ ਮਿਲੇਗਾ, ਨਹੀਂ ਮੰਨਿਆ ਤੇ ਫਿਰ ਨਹੀਂ ਮਿਲਣਾ। ਚਲੋ ਭੋਲੇ ਭਾਏ ਉਹ ਬਚਨ ਮੰਨ ਲਿਆ, ਉਹਨੇ ਗੱਲ ਮੰਨ ਲਈ, ਗੱਲ ਮੰਨ ਲਈ। ਮੈਂ ਕਦੀ ਕਦੀ ਇਸ ਵਿਚਾਰ ਨੂੰ ਜਦੋਂ ਮੇਰੇ ਸਾਹਮਣੇ ਆਉਂਦੀ ਤੇ ਮੈਂ ਗੱਲ ਕਰਦਾ, ਜਿੰਨੇ ਨਾਮ ਧਾਰੀ ਨੇ ਇਸ ਵੇਲੇ ਸੰਸਾਰ ਵਿੱਚ, ਜਿੰਨੇ ਲੱਖ ਵੀ ਨੇ, ਜਿੰਨੇ ਦੇਸ਼ਾਂ ਵਿੱਚ ਵੀ ਨੇ, ਅਕਸਰ ਉਹਨਾਂ ਨੇ ਕਿਸੇ ਸਾਧੂ ਦੀ ਗੱਲ ਨੂੰ ਮੰਨਿਆ ਤਾਂ ਇਹ ਕੱਪੜੇ ਪਾਏ, ਤਾਂ ਗੁਰਮੰਤਰ ਕੰਨਾਂ ਵਿੱਚ ਲਿਆ, ਤਾਂ ਮਾਲਾ ਫੜੀ, ਤਾਂ ਸਵੇਰੇ ਉੱਠ ਕੇ ਨਾਮ ਜਪਿਆ, ਤੁਰਦਿਆਂ ਫਿਰਦਿਆਂ ਨਾਮ ਜਪਿਆ, ਕਿਰਤ ਕੀਤੀ, ਆਪਣਾ ਖਾਣਾ ਆਪ ਬਣਾ ਕੇ ਖਾਧਾ, ਤਾਂ ਉਹ ਦੁਨੀਆਂ ਨਾਲੋਂ ਵੱਖਰੇ ਹੋਏ ਤੇ ਲੋਕ ਉਹਨਾਂ ਨੂੰ ਸੰਤ ਕਹਿੰਦੇ। ਇਸ ਰਸਤੇ ਤੇ ਤੁਰੇ, ਅਕਸਰ ਕਿਸੇ ਦੀ ਗੱਲ ਉਹਨਾਂ ਨੇ ਮੰਨੀ ਆ। ਮੈਂ ਕਹਿੰਦਾ ਧਨ ਧੰਨਾ, ਔਰ ਲੋਕ ਉਹਨੂੰ ਕਹਿੰਦੇ ਭੋਲਾ, ਔਰ ਭੋਲਾ ਵੀ ਇੰਨਾ ਭੋਲਾ ਵੀ ਨਹੀਂ ਸੀ ਕਿ ਜਦੋਂ ਦੂਜਾ ਸੁੱਖ ਲੈਣ ਡਿਆ ਤੇ ਮੈਂ ਵੀ ਲੈਣਾ ਚਾਹੁੰਦਾ। ਅਕਸਰ ਉਹਦੇ ਦਿਮਾਗ ਨੇ ਇਹ ਕੰਮ ਕੀਤਾ ਤੇ ਤਾਂ ਹੀ ਇਹਨੂੰ ਆਖਿਆ ਨਾ, ਤੇ ਉਹਨੇ ਦੱਸ ਵੀ ਦਿੱਤਾ ਕਿ ਇਹ ਪੱਥਰ ਆ, ਇਹਨੇ ਖਾਣਾ ਤੇ ਕੁਛ ਨਹੀਂ, ਪਰ ਜਦੋਂ ਇਹ ਮੰਨ ਜਾਏਗਾ, ਸਾਹਮਣੇ ਆ ਜਾਏਗਾ ਤੇ ਫਿਰ ਖਾ ਵੀ ਲਏਗਾ, ਤੇਰੇ ਕੰਮ ਵੀ ਕਰੇਗਾ। ਤਿੰਨ ਦਿਨ ਤੇ ਤਿੰਨ ਰਾਤਾਂ ਤੇ ਉਹਨੂੰ ਲੱਗ ਗਈਆਂ, ਰਿਸ਼ਤੇਦਾਰਾਂ ਨੇ ਗਾਲੀਆਂ ਵੀ ਕੱਢੀਆਂ, ਤਾਨੇ ਵੀ ਮਾਰੇ, ਵੇਖਾਂਗੇ ਜਦੋਂ ਪੱਥਰ ਉੱਠੇਗਾ ਤੇਰੇ ਆਖੇ ਲਾਖੇ ਤੇ ਤੇਰੇ ਕੰਮ ਕਰੇਗਾ। ਪਰ ਉਹਨੇ ਆਖਿਆ ਮੈਂ ਹੁਣ ਪ੍ਰਣ ਕਰ ਲਿਆ ਤੇ ਜਿੰਨਾ ਚਿਰ ਇਹ ਨਹੀਂ ਸਾਹਮਣੇ ਆਉਂਦਾ ਮਰ ਤੇ ਭਾਵੇਂ ਜਾਈਏ, ਹੁਣ ਥੋੜਾ ਜਿਹਾ ਯਤਨ ਆ, ਇਹ ਤਾਂ ਹੁਣ ਛੱਡਣਾ ਨਹੀਂ ਹੈ, ਮਨਾਉਣਾ ਹੀ ਆ। ਮਨਾਉਣ ਦਾ ਯਤਨ ਕੀਤਾ, ਤਿੰਨ ਰਾਤਾਂ ਤਿੰਨ ਦਿਨ ਲੰਘੇ, ਲੋਕੀ ਹਾਰ ਥੱਕ ਕੇ ਚਲੇ ਗਏ ਤੇ ਫਿਰ ਉਹ ਕਹਿੰਦਾ ਤੂੰ ਇਹ ਜਿੰਨਾ ਚਿਰ ਮੇਰੀ ਜ਼ਿੰਦਗੀ ਰਹੂ ਨਾ, ਓਨਾ ਚਿਰ ਮੈਂ ਜਿੰਨਾ ਚਿਰ ਮਰਦਾ ਨਹੀਂ, ਜਿੰਨਾ ਚਿਰ ਮੇਰੀ ਜ਼ਿੰਦਗੀ ਦੇ ਸਵਾਸ ਨਹੀਂ ਖਤਮ ਹੁੰਦੇ, ਓਨਾ ਚਿਰ ਮੈਂ ਇੱਕੋ ਹੀ ਗੱਲ ਕਹਿਣੀ ਹੈ ਕਿ ਗੋਬਿੰਦ ਪ੍ਰਗਟ ਹੋ, ਹੇ ਗੋਬਿੰਦ ਪ੍ਰਗਟ ਹੋ। ਮਨਾਉਂਦਾ ਰਿਹਾ, ਹੱਥ ਜੋੜ ਕੇ ਤਰਲਾ ਕੱਢਦਾ ਰਿਹਾ, ਭਗਵਾਨ ਪ੍ਰਗਟ ਹੋਏ। ਕਹਿੰਦੇ ਧੰਨਿਆ, ਕੀ ਚਾਹੀਦਾ ਜੀ? ਕਹਿੰਦਾ ਬਾਅਦ ਚ ਦੱਸਾਂਗਾ, ਪਹਿਲਾਂ ਰੋਟੀ ਖਾ। ਬੇਈ ਰੋਟੀ ਤਿੰਨ ਦਿਨਾਂ ਦੀ ਪਈ ਸੀ, ਤਿੰਨ ਰਾਤਾਂ ਦੀ, ਕੋਦਰੇ ਦੀ ਮੋਟੀ ਜੀ, ਸੁੱਕੀ ਜੀ ਰੋਟੀ, ਉਦਾਂ ਦੀ ਪਈ ਸੀ ਜਿੱਦਾਂ ਦੀ ਆਪ ਖਾਣੀ ਸੀ। ਅੱਧੀ ਰੋਟੀ ਤੇ ਖਾਧੀ ਨੀ, ਅੱਗੇ ਰੱਖਤੀ, ਲੈ ਤੂੰ ਪਹਿਲਾਂ ਖਾ ਲਾ। ਉਹੀ ਉਹਦੇ ਰੱਖਿਆ, ਅੱਗੇ ਰੱਖਤੀ, ਲੈ ਖਾ। ਮੂੰਹ ਚ ਪਾਈ ਹੈ ਧੰਨੇ ਦੇ ਆਖੇ ਲਾਕੇ ਤੇ ਉਹ ਖਾਂਦਾ, ਮੂੰਹ ਚ ਫੁੱਲ ਗਈ ਰੋਟੀ, ਲੰਘਦੀ ਨੀ, ਕਹਿੰਦੇ ਤੇ ਲੰਘਦੀ ਨੀ। ਉਦਾਂ ਦੀ ਉਹ ਲੱਸੀ ਪਈ ਸੀ ਪੁਰਾਣੀ, ਤਿੰਨ ਦਿਨਾਂ ਦੀ ਤਿੰਨ ਰਾਤਾਂ ਦੀ ਖੱਟੀ ਲੱਸੀ, ਉਹ ਹੀ ਲਿਆ ਕੇ ਅੱਗੇ ਰੱਖ ਦਿੱਤੀ, ਲੈ ਇਹਦੇ ਨਾਲ ਮੈਂ ਖਾਣਾ, ਤੂੰ ਵੀ ਇਹਦੇ ਨਾਲ ਖਾ। ਬੇਆ ਖਵਾਇਆ, ਬਾਸੀ ਟੁਕੜਾ ਖਾਇਆ। ਮੈਂ ਪੜਿਆ, ਭਾਈ ਗੁਰਦਾਸ ਜੀ ਲਿਖਦੇ ਆ ਕਿ ਬਾਸੀ ਟੁਕੜਾ ਖਾਇਆ, ਬੇਈ ਰੋਟੀ ਖਾਧੀ, ਉਹਦੀ ਬੇਈ ਰੋਟੀ ਖਾ ਕੇ ਤੇ ਬੇਈ ਲੱਸੀ ਪੀ ਕੇ ਤੇ ਫਿਰ ਉਹਨੂੰ ਕਹਿੰਦਾ ਚੰਗਾ ਧੰਨਿਆ, ਹੁਣ ਮੈਂ ਜਾਣਾ। ਕਹਿੰਦੇ ਇਵੇਂ ਕਿਵੇਂ ਚੱਲ ਜਾਏਗਾ? ਖਾਧਾ ਆ, ਮੇਰੇ ਘਰ ਦਾ ਹਰਾਮ ਕਰਨਾ, ਤੈਨੂੰ ਸੱਦਿਆ ਕਾਹਦੇ ਵਾਸਤੇ? ਕੰਮ ਕਰ, ਮੇਰੇ ਵੱਛੇ ਚਾਰਨ ਵਾਲੇ ਆ, ਗਊਆਂ ਚਾਰਨ ਵਾਲੀਆਂ, ਮੇਰੇ ਖੇਤਾਂ 'ਚ ਕੰਮ ਹੋਣ ਵਾਲਾ, ਇਵੇਂ ਕਿਵੇਂ ਚਲੇ ਜਾਏਗਾ? ਆਮ ਲੋਕਾਂ ਨੇ ਇਸ ਗੱਲ ਨੂੰ ਇੱਕ ਆਮ ਮੁਹਾਵਰਾ ਬਣਾ ਲਿਆ, ਜੱਟ ਨੇ ਪਿਆਈ ਲੱਸੀ ਤੇ ਗਲ ਵਿੱਚ ਪਾਲੀ ਰੱਸੀ, ਬੰਨ ਲਿਆ ਆਪਣੇ ਪ੍ਰਭੂ ਨੂੰ, ਆਪਣੇ ਗੋਬਿੰਦ ਨੂੰ, ਆਪਣੇ ਸਾਥੀ ਨੂੰ ਬੰਨ ਲਿਆ, ਪ੍ਰਗਟ ਕਰਕੇ ਬੰਨ ਲਿਆ ਰੱਸੀ ਵਿੱਚ, ਪ੍ਰੇਮ ਦੀ ਰੱਸੀ ਵਿੱਚ, ਪ੍ਰੇਮ ਦੀ ਡੋਰ, ਆਖਿਆ ਜਾ ਨਹੀਂ ਸਕਦਾ, ਮੇਰਾ ਵਿਆਹ ਕਰੋ। ਉਸ ਤੋਂ ਬਾਅਦ ਮੈਨੂੰ ਇੱਕ ਘੋੜੀ ਚਾਹੀਦੀ ਹੈ, ਮੇਰਾ ਘਰ ਸੋਹਣਾ ਹੋਣਾ ਚਾਹੀਦਾ, ਮੇਰੇ ਖੇਤਾਂ 'ਚ ਸਬਜ਼ੀਆਂ, ਮੇਰੇ ਖੇਤਾਂ ਦੇ ਵਿੱਚ ਸਾਰੇ ਫਰੂਟ ਤੇ ਅੰਨ ਧੰਨ ਬਹੁਤ ਹੋਣਾ ਚਾਹੀਦਾ, ਗਊਆਂ ਸਾਰੀਆਂ ਦੁੱਧ ਦੇਣ ਵਾਲੀਆਂ ਹੋਣੀਆਂ ਚਾਹੀਦੀਆਂ, ਤੇ ਉਹ ਚਾਰਦੀਆਂ ਵੀ ਤੂੰ ਆ, ਤੇ ਖੇਤੀ ਵੀ ਤੂੰ ਕਰਨੀ ਆ, ਖੂਹ ਵੀ ਤੂੰ ਚਲਾਉਣਾ, ਕੰਮ ਸਾਰੇ ਤੂੰ ਕਰਨੇ। ਸਤਿਗੁਰਾਂ ਕੋਲੋਂ ਉਹਨਾਂ ਨੇ ਕੰਮ ਕਰਵਾਏ, ਸਤਿਗੁਰੂ ਕੰਮ ਕਰਦੇ ਰਹੇ ਉਹਨਾਂ ਦੇ, ਅਚਿੰਤ ਕੰਮ ਕਰੇ ਹਰ ਤਿੰਨ ਕੇ, ਜਿਨ ਕੋ ਨਾਮ ਪਿਆਰਾ। ਮੈਂ ਕੀ, ਤੂੰ ਕੀ ਕਰੇਗਾ? ਕਹਿੰਦੇ ਮੈਂ ਬਸ ਗੋਬਿੰਦ ਗੋਬਿੰਦ ਹੀ ਕਵਾਂਗਾ, ਹੋਰ ਨਹੀਂ ਕੁਛ, ਮੈਂ ਤੇਰਾ ਨਾਮ ਜਪਾਂਗਾ, ਕੰਮ ਮੈਂ ਹੁਣ ਛੱਡਦੇ, ਹੁਣ ਨਹੀਂ ਮੈਂ ਕੰਮ ਕਰਨੇ, ਤੂੰ ਕਰ ਕੰਮ। ਆਪਣੀ ਜ਼ਿੰਦਗੀ ਚ ਛੱਡਿਆ ਨੀ ਭਗਵਾਨ ਨੂੰ, ਸਾਰੀ ਜ਼ਿੰਦਗੀ ਨੀ ਛੱਡਿਆ, ਆਖਿਆ ਨਹੀਂ, ਜਦੋਂ ਤੂੰ ਜਾਏਗਾ ਮੈਂ ਤੇਰੇ ਨਾਲ ਜਾਊਂਗਾ, ਤੈਨੂੰ ਨਹੀਂ ਛੱਡਣਾ, ਮੈਂ ਤੈਨੂੰ ਛੱਡ ਨਹੀਂ ਸਕਦਾ, ਇੰਨਾ ਚੰਗਾ ਭਗਵਾਨ ਉਹ ਨਹੀਂ ਛੱਡਿਆ, ਫਿਰ ਕਦੀ ਵੀ ਨਹੀਂ ਛੱਡਿਆ। ਦੁਨੀਆਂ ਵਿੱਚ ਰੌਲਾ ਪੈ ਗਿਆ, ਪ੍ਰਚਾਰ ਹੋ ਗਿਆ ਕਿ ਭਗਵਾਨ ਧੰਨੇ ਦੇ ਕੰਮ ਕਰਦਾ। ਉਹ ਪੰਡਿਤ ਵੀ ਆ ਗਿਆ ਜਿਹਨੇ ਪੱਥਰ ਦਾ ਵੱਟਾ ਦਿੱਤਾ ਸੀ, ਉਹ ਕਹਿੰਦਾ ਧੰਨਿਆ, ਸੁਣਿਆ ਰੱਬ ਤੇਰੇ ਕੰਮ ਕਰਦਾ? ਕਹਿੰਦੇ ਹਾਂ, ਦੇਖ ਲਾ ਸਾਰੇ ਖੇਤਾਂ 'ਚ ਲਹਿਰਾਂ ਬਹਿਰਾਂ, ਘਰ ਵੀ ਦੇਖ ਲਾ, ਘਰ ਵਾਲੀ ਵੀ, ਘੋੜੀ ਵੀ ਵਧੀਆ, ਸਾਰਾ ਕੁਛ। ਕਹਿੰਦਾ ਹੈ ਕਿੱਥੇ? ਕਹਿੰਦੇ ਹਾਂ ਵੀ ਹਲ ਵਾਰਿਆ। ਕਹਿੰਦਾ ਮੈਨੂੰ ਦਿਸਦਾ ਨਹੀਂ, ਮੈਨੂੰ ਦਰਸ਼ਨ ਕਰਾ। ਉਹਨੇ ਆਵਾਜ਼ ਮਾਰੀ ਆ ਵੀ ਭਗਵਾਨ ਉਰੇ ਆ, ਇਹ ਮੇਰਾ ਗੁਰੂ ਆਇਆ, ਇਹਨੇ ਇਸ ਰਸਤੇ ਮੈਨੂੰ ਪਾਇਆ, ਇਹਨੂੰ ਦਰਸ਼ਨ ਦੇ। ਕਹਿੰਦਾ ਇਹਨੇ ਤੇਰੇ ਨਾਲ ਚਲਾਕੀ ਕੀਤੀ ਹੈ, ਧੋਖਾ ਕੀਤਾ, ਇਹਨੂੰ ਨਹੀਂ ਦਰਸ਼ਨ ਦੇਣੇ। ਭਗਵਾਨ ਤੂੰ ਜੋ ਮਰਜ਼ੀ ਕਰੇ ਕਹਿ, ਤੂੰ ਮੇਰਾ ਭਗਵਾਨ ਆ, ਮੇਰੇ ਆਖੇ ਲਾਕੇ ਨੂੰ ਦਰਸ਼ਨ ਦੇ, ਇਹ ਮੇਰਾ ਗੁਰੂ, ਇਹਨੇ ਮੈਨੂੰ ਇਸ ਰਸਤੇ ਤੋਰਿਆ। ਭਗਵਾਨ ਨੇ ਏਦਾਂ ਕਰਕੇ ਉਹਦੇ ਹੱਥ ਅੱਗਿਓਂ ਏਦਾਂ ਕਰਕੇ ਮਾਰਿਆ, ਅੱਗਿਓਂ ਮਾਇਆ ਦਾ ਪਰਦਾ ਲਾ ਦਿੱਤਾ, ਮਾਇਆ ਦਾ ਪਰਦਾ ਲਾ ਤਾ ਤਾਂ ਭਗਵਾਨ ਦਿਸਣ ਲੱਗ ਪਿਆ ਉਹਨੂੰ। ਭਗਵਾਨ ਕੰਮ ਕਾਰ ਕਰਦਾ ਸਾਹਮਣੇ ਖਲੋਤਾ ਦਿਸਦਾ, ਚਰਨਾਂ ਤੇ ਟਹਿ ਪਿਆ, ਮਿੰਤਰਲਾ ਕੀਤਾ, ਭਗਵਾਨ ਮੈਂ ਹੁਣ ਤੱਕ ਭੁਲੇਖੇ ਚ ਰਿਹਾ, ਤੂੰ ਹੈਗਾ? ਕਹਿੰਦੇ ਜੀ ਤੇਰੇ ਸਾਹਮਣੇ ਖਲੋਤਾ ਦੇਖ ਲਿਆ ਹੈਗਾ ਤੇ ਖਲੋਤਾ। ਕਹਿੰਦੇ ਜੀ ਫਿਰ ਮੇਰੇ ਤੇ ਵੀ ਕਿਰਪਾ ਕਰੋ, ਪਿਛਲੇ ਔਗਣ ਬਖਸ਼ ਲਓ ਤੇ ਅੱਗੋਂ ਤੂੰ ਮੇਰੇ ਕੰਮ ਵੀ ਕਰੋ। ਭਗਵਾਨ ਕਹਿੰਦੇ ਮੈਂ ਕੰਮ ਤੇ ਤੇਰੇ ਕਰੂੰਗਾ, ਪ੍ਰੇਮ ਕਰੇਗਾ ਮੈਨੂੰ? ਕਹਿੰਦੇ ਜੀ ਬੜਾ ਸਾਰਾ ਪ੍ਰੇਮ ਤੇਰੇ ਵਾਸਤੇ, ਹੋਰ ਕਿਤੇ ਇਹ ਵਾਲ ਜਿੰਨਾ ਮੇਰੇ ਕੋਲ ਪ੍ਰੇਮ ਆ ਸਾਰਾ ਤੇਰੇ ਵਾਸਤੇ, ਇਹ ਪ੍ਰੇਮ ਹੋਰ ਕਿਸੇ ਪਾਸੇ ਲੀਕ ਨਹੀਂ ਹੋਏਗਾ ਥੋੜਾ ਜਿੰਨਾ ਵੀ। ਪ੍ਰੇਮ ਲੀਕ ਹੋ ਜਾਏ ਤੇ ਘਰ ਦੀ ਲੜਨ ਲੱਗ ਪੈਂਦੀ ਹੈ, ਪ੍ਰੇਮ ਲੀਕ ਹੋ ਜਾਏ ਦੋਸਤ ਲੜਨ ਲੱਗ ਪੈਂਦੇ ਆ ਕਿ ਤੂੰ ਮੇਰਾ ਮਿੱਤਰ ਹੈ ਕਿ ਉਹਦਾ। ਪ੍ਰੇਮ ਲੀਕ ਹੋ ਜਾਏ ਤੇ ਸਤਿਗੁਰੂ ਛੱਡ ਕੇ ਭੱਜ ਜਾਂਦਾ ਕਿ ਤੂੰ ਮੇਰਾ ਹੈ ਕਿ ਉਹਦਾ। ਜਦੋਂ ਗੱਲ ਸਾਹਮਣੇ ਆਉਂਦੀ ਪਤਾ ਫੇਰ ਲੱਗਦਾ ਕਿ ਪ੍ਰੇਮ ਦੂਜੇ ਨਾਲ ਕਿੱਦਾਂ ਕਰਨਾ, ਜੇ ਦੂਜੇ ਨਾਲ ਕਰਨਾ ਤੇ ਉਹਨੇ ਚਲੇ ਜਾਣਾ। ਫਿਰ ਆਖਿਆ ਮੇਰੇ ਵਾਸਤੇ ਪ੍ਰੇਮ, ਆਖਿਆ ਹਾਂ। ਕਹਿੰਦੇ ਚੰਗਾ ਫਿਰ ਦੁਪਹਿਰ ਨੂੰ ਆਵਾਂਗਾ, ਪਰ ਉਹ ਕੰਮ ਕਰਨ ਵਾਲਾ ਸਰੂਪ ਮੇਰਾ ਹੋਰ ਹੋਏਗਾ। ਕਹਿੰਦੇ ਜੀ ਫਿਰ ਮੈਨੂੰ ਕਿੱਦਾਂ ਪਤਾ ਲੱਗਿਆ? ਕਹਿੰਦੇ ਮੈਂ ਹੋਕਾ ਦੇਵਾਂਗਾ, ਨੌਕਰ ਰੱਖ ਲੈ, ਤੂੰ ਰੱਖ ਲਈ ਮੈਨੂੰ। ਘਰਦੀ ਨੂੰ ਕਹਿੰਦਾ ਹੁਣ ਤੈਨੂੰ ਕੰਮ ਨਹੀਂ ਕਰਨਾ ਪੈਣਾ, ਨਹਾ ਕੇ ਆ ਫਟਾਫਟ, ਸੁੱਚੇ ਕੱਪੜੇ ਪਾ ਲਾ, ਮਾਲਾ ਫੜ ਲਾ ਤੇ ਬਹਿ ਜਾ, ਕੰਮ ਨਹੀਂ ਕਰਨਾ, ਕੰਮ ਕਰਨ ਵਾਲਾ ਆਪੇ ਆਏਗਾ, ਜਿਹਦਾ ਤੂੰ ਨਾਮ ਜਪੇਂਗੀ ਉਹ ਕੰਮ ਕਰੇਗਾ, ਬਹਿ ਜਾ ਇੱਥੇ ਆਸਮੀ ਛਾ ਕੇ। ਉਹ ਵੀ ਵਿਚਾਰੀ ਡੰਗਰ ਵਰਛਾ ਸਾਂਭਦੀ ਸਾਂਭਦੀ, ਘਰ ਦਾ ਸਾਂਭਦੀ ਸਮਝ ਅੱਕੀ ਸੀ, ਫਟਾਫਟ ਮਾਲਾ ਲੈ ਕੇ ਬਹਿ ਗਈ। ਦੁਪਹਿਰ ਕਦੀ ਹੋਈ ਤੇ ਭਗਵਾਨ ਵੀ ਆ ਗਏ, ਨੌਜਵਾਨ ਬੱਚੇ ਦਾ ਰੂਪ ਧਾਰਨ ਕੀਤਾ ਹੋਇਆ। ਆਖਿਆ ਨੌਕਰ ਰੱਖ ਲਓ ਬਈ, ਨੌਕਰ ਰੱਖ ਲਓ, ਨੌਕਰ ਹੋਕਾ ਦੇਤਾ ਗਲੀਆਂ ਚ, ਕੋਈ ਨੌਕਰ ਰੱਖ ਲਓ। ਭੱਜ ਕੇ ਬੀਬੀ ਬਾਹਰ ਗਈ, ਇਸ਼ਾਰਾ ਕੀਤਾ, ਪਤੀ ਨੇ ਆ ਗਿਆ, ਆਵਾਜ਼ ਮਾਰ ਲਿਆ, ਭੱਜ ਕੇ ਬਾਹਰ ਗਈ। ਕਹਿੰਦੀ ਇਹ ਨੌਕਰ ਆ ਜਾ, ਆ ਗਿਆ ਘਰ, ਪੁੱਛਦੀ ਹੈ ਤੇਰਾ ਨਾਂ ਕੀ ਆ? ਭਗਵਾਨ ਕਹਿੰਦੇ ਨੇ ਮੇਰਾ ਨਾਂ ਅੰਤਰਜਾਮੀ ਆ, ਮੇਰਾ ਨਾਂ ਹੀ ਅੰਤਰਜਾਮੀ ਆ। ਕੰਮ ਕੀ ਕਰੇਗਾ? ਜਿਹੜਾ ਕੰਮ ਕਹੋਗੇ ਉਸੇ ਵੇਲੇ, ਜਿਹੜਾ ਕਹੋਗੇ ਉਸੇ ਵੇਲੇ। ਤਨਖਾਹ ਕੀ ਲਏਗਾ? ਕਹਿੰਦੇ ਪੈਸੇ ਤੇ ਮੈਂ ਲੈਂਦਾ ਨਹੀਂ, ਪੈਸਿਆਂ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ। ਭਗਵਾਨ ਨੂੰ ਪੈਸੇ ਨਹੀਂ ਚਾਹੀਦੇ, ਉਹ ਤੇ ਲੋਕਾਂ ਨੂੰ ਦਿੰਦਾ, ਉਹ ਉਹਨੂੰ ਨਹੀਂ ਚਾਹੀਦੇ ਪੈਸੇ। ਕਹਿੰਦੇ ਨਹੀਂ ਪੈਸੇ ਨਹੀਂ ਲੈਂਦਾ ਮੈਂ। ਕਹਿੰਦੇ ਹੋਰ, ਕਹਿੰਦੇ ਜੋ ਸ਼ਰਧਾ ਨਾਲ ਪ੍ਰੇਮ ਨਾਲ ਖਵਾ ਦਿਆ ਕਰੋਗੇ ਉਹ ਖਾ ਲਿਆ ਕਰੂੰਗਾ, ਖਾ ਲਿਆ ਕਰੂੰਗਾ ਜੋ ਖਵਾਓਗੇ, ਜੋ ਖਵਾਓਗੇ। ਇੰਨੀਆਂ ਗੱਲਾਂ ਕਰਕੇ ਭਗਵਾਨ ਨੂੰ ਅੱਜ ਨੌਕਰ ਰੱਖ ਲਿਆ ਹੋਇਆ। ਭਗਵਾਨ ਖੁਸ਼ ਹੋ ਕੇ ਕੰਮ ਕਰਦਾ। ਮਾਂ ਨੇ ਜਦੋਂ ਚਿਤਵਣਾ ਨਾ ਅੰਤਰਜਾਮੀ, ਹਾਂ ਮਾਤਾ ਜੀ, ਮੱਝਾਂ ਨਵਾਤੀਆਂ, ਗਊਆਂ ਨਵਾਤੀਆਂ, ਹਾਂਜੀ ਨਵਾਤੀਆਂ ਜੀ, ਤੂੰ ਕਿਵੇਂ ਨਵਾਤੀਆਂ? ਮੈਂ ਅੰਤਰਜਾਮੀ, ਮੈਨੂੰ ਪਤਾ ਸੀ ਤੁਸੀਂ ਆਹ ਕੰਮ ਕਹਿਣਾ। ਕਿਤੇ ਵੀ ਲੋੜ ਪਏ ਅਸੀਂ ਤੇ ਕੰਮ ਬਾਅਦ ਚ ਕਵਾਂਗੇ, ਅੰਤਰਜਾਮੀ ਨੂੰ ਤਾਂ ਪਹਿਲਾਂ ਪਤਾ ਹੀ ਹੋਏਗਾ ਨਾ ਕਿ ਆਹ ਕੰਮ ਹੋਣ ਵਾਲਾ। ਉਹ ਰੱਖ, ਉਹ ਕਰਦੇ ਕੰਮ ਕਰਦਾ ਪਰ ਪਹਿਲਾਂ ਕਰ ਦਿੰਦਾ ਅੰਤਰਜਾਮੀ। ਹਾਂ ਮਾਤਾ ਜੀ, ਆਹ ਦੇਖ ਲਓ ਹੋਇਆ ਕੰਮ, ਗੋਹਾ ਕੂੜਾ ਵੀ ਹੋ ਗਿਆ, ਪੱਠੇ ਵੱਢ ਕੇ ਵੀ ਲੈਣ ਦੇ, ਧਾਰਾਂ ਵੀ ਚੜ ਕੱਢ ਦਿੱਤੀਆਂ, ਜੋ ਕੰਮ ਝਾੜੂ ਪੋਚਾ, ਜਿਹੜਾ ਕੰਮ ਮਾਂ ਸੋਚਦੀ ਆ ਉਹ ਜਿਵੇਂ ਜਿਵੇਂ ਸੋਚੀ ਜਾਂਦੀ ਆ ਉਵੇਂ ਉਵੇਂ ਅਗਲੇ ਬੰਨੇ ਕੰਮ ਹੋਈ ਜਾਂਦਾ। ਬੜੀ ਖੁਸ਼ ਆ, ਭਜਨ ਕਰਦੀ ਫਿਰਦੀ ਆ, ਇੱਕ ਸਾਰ ਰੱਟਾ ਲਾਈ ਜਾਂਦੀ ਆ। ਇੰਨਾ ਚੰਗਾ ਸਤਿਗੁਰੂ, ਤੇਰਾ ਨਾਮ ਇੰਨਾ ਚੰਗਾ, ਤੂੰ ਇੰਨਾ ਚੰਗਾ, ਦਿਨ ਰਾਤ ਚੰਗਾ ਚੰਗਾ ਕਹੀ ਜਾਂਦੀ ਹੈ, ਚੰਗਾ ਚੰਗਾ ਕਹੀ ਜਾਂਦੀ ਆ। ਇੱਕ ਦਿਨ ਪੁੱਛਦੀ ਹੈ ਭਗਵਾਨ ਤੂੰ ਕਿੰਨਾ ਚਿਰ ਰਹਿੰਦਾ ਠੀਕ? ਇਹ ਇੰਨਾ ਸੁੱਖ ਜਿਹੜਾ ਏਦਾਂ ਸਾਨੂੰ ਘਰ ਵਿੱਚ ਸਭ ਪਦਾਰਥ ਸਭ ਬਰਕਤ ਤੇਰੇ ਆਉਣ ਨਾਲ ਹੋ ਗਏ, ਲੋਕ ਪ੍ਰਲੋਕ ਦੇ ਸੁੱਖ ਹੋ ਗਏ, ਜਿੰਨੇ ਸਾਡੇ ਪਹਿਲਾਂ ਚੜਾਈ ਕੀਤੀ ਸੀ ਉਹ ਵੀ ਦਰਗਾਹ ਚ ਤੇਰੇ ਆਉਣ ਨਾਲ ਚਲੇ ਗਏ, ਸਾਰੇ ਪਾਪ ਬਖਸ਼ੇ ਗਏ, ਲੋਕ ਦੇ ਸੁੱਖ ਤੇ ਪ੍ਰਲੋਕ ਦੇ ਸੁੱਖ, ਤੂੰ ਕਿੰਨਾ ਚਿਰ ਰਹਿੰਦਾ ਤੇ ਜਾਣ ਦਾ ਕੀ ਕਾਰਨ ਆ? ਭਗਵਾਨ ਕਹਿੰਦਾ ਇੱਕੋ ਹੀ ਮੇਰੇ ਕਾਨ ਜਾਣ ਦਾ ਕਾਰਨ ਆ, ਜਿੱਥੇ ਮੇਰੀ ਨਿੰਦਿਆ ਹੁੰਦੀ ਹੈ ਉੱਥੇ ਮੈਂ ਰਹਿੰਦਾ ਨਹੀਂ, ਜਿੱਥੇ ਮੈਨੂੰ ਪ੍ਰੇਮ ਮਿਲਦਾ ਉੱਥੇ ਮੈਂ ਰਹਿੰਦਾ, ਜਿੱਥੇ ਨਿੰਦਿਆ ਹੋਣ ਲੱਗ ਪੈਂਦੀ ਹੈ ਉੱਥੇ ਨਹੀਂ ਮੈਂ ਰਹਿੰਦਾ। ਇਹ ਭਾਰੀ ਡਰ ਜਿਹੜਾ ਨਾ, ਜੇ ਇਹ ਧਿਆਨ ਵਿੱਚ ਰਹੇ ਨਾ, ਜੇ ਇਸ ਚੀਜ਼ ਦਾ ਗਿਆਨ ਹੋਏ ਕਿ ਨਿੰਦਿਆ ਹੋਏਗੀ ਤੇ ਭਗਵਾਨ ਨੇ ਰਹਿਣਾ ਨਹੀਂ ਹੈ, ਤੇ ਨਿੰਦਿਆ ਤਾਂ ਬੜੀ ਸਵਾਦ ਹੈ, ਉਹ ਤੇ ਹਰ ਬੰਦਾ ਸੁਣ ਕੇ ਵੀ ਰਾਜੀ ਹੈ, ਕਰਕੇ ਵੀ ਰਾਜੀ ਹੈ, ਉਹ ਤੇ ਵਿਹਲੇ ਬੈਠਿਆਂ ਦਾ ਸਾਡਾ ਸ਼ੁਕਲ ਹੈ, ਜੇ ਉਹ ਨਾ ਕਰੀਏ ਤੇ ਟਾਈਮ ਨਹੀਂ ਪਾਸ ਹੁੰਦਾ, ਉਹ ਜ਼ਰੂਰੀ ਹੈ ਕਰਨੀ। ਜੇ ਉਹ ਜ਼ਰੂਰੀ ਕਰਨੀ ਹੈ ਜਿੱਥੇ ਉਹ ਹੁੰਦੀ ਹੈ ਉੱਥੇ ਭਗਵਾਨ ਨਹੀਂ ਆਉਂਦਾ। ਜਿੱਥੇ ਉਹ ਗੰਦਗੀ ਹੁੰਦੀ ਹੈ ਨਾ, ਨਿੰਦਿਆ ਦੀ ਗੰਦਗੀ, ਨਿੰਦਿਆ ਦੀ ਬੋ, ਉੱਥੇ ਨਹੀਂ ਉਹ ਰਹਿੰਦਾ, ਉਹ ਨਹੀਂ ਉੱਥੇ ਰਹਿੰਦਾ। ਇਹ ਗੱਲ ਗਿਆਨ ਦੀ ਹੈ, ਇਹ ਧਿਆਨ ਵਿੱਚ ਰੱਖਣੀ ਪੈਗੀ। ਜੇ ਭਗਵਾਨ ਦਾ ਨਾਤਾ ਰੱਖਣਾ, ਸਤਿਗੁਰ ਨਾਲ ਰਾਤਾ ਰੱਖਣਾ, ਉਹਦੇ ਕੋਲ ਕੰਮ ਕਰਾਉਣੇ ਆ, ਤੇ ਇਹ ਫਿਰ ਛੱਡਣੇ ਪੈਣਗੇ। ਨਿੰਦਿਆ ਛੱਡਣੀ ਪੈਗੀ, ਚੁਗਲੀ ਛੱਡਣੀ ਪੈਗੀ, ਹੇਰਾ ਫੇਰੀ ਛੱਡਣੀ ਪੈਗੀ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਹੋਇਆ ਸੀ ਕੱਲ, ਜੇ ਸਿੱਖ ਆ ਤੇ ਫਿਰ ਉਹ ਹੇਰਾ ਫੇਰੀ ਨਹੀਂ ਕਰਦਾ, ਕਮਾਈ ਕਰੇਗਾ ਆਪਣੀ, ਉਹਦੇ ਵਿੱਚੋਂ ਕੁਛ ਦਾਨ ਦੇਗਾ, ਵੰਡ ਕੇ ਖਾਏਗਾ, ਹੇਰਾ ਫੇਰੀ ਨਹੀਂ ਕਰੇ। ਜੇ ਹੇਰਾ ਫੇਰੀ ਕਰਦਾ ਤੇ ਉਹ ਸਿੱਖ ਨਹੀਂ। ਪਰ ਧਨ, ਪਰ ਦਾਰਾ, ਪਰ ਹਰੀ, ਦੋ ਗੱਲਾਂ ਵਿੱਚ ਰੱਬ ਮਿਲਦਾ, ਦੋਵੇਂ ਗੱਲਾਂ ਵਿੱਚ। ਪਰ ਧਨ, ਪਰਾਏ ਧਨ ਨੂੰ ਘਰੇ ਨਹੀਂ ਆਉਣ ਦੇਣਾ ਕਿਸੇ ਹਾਲਤ ਵੀ, ਜੇ ਆ ਗਿਆ ਤੇ ਫਿਰ ਭਗਵਾਨ ਚਲੇ ਜਾਏਗਾ। ਹੱਕ ਪਰਾਇਆ ਨਾਨਕਾ ਉਹ ਸਸੋਰ ਸਗਾਏ, ਗੁਰ ਪੀਰ ਹਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ, ਹੱਕ ਆਇਆ ਨਹੀਂ ਤੇ ਭਗਵਾਨ ਗਿਆ ਨਹੀਂ, ਇਹਨਾਂ ਦੋਨਾਂ ਦਾ ਮੇਲ ਨਹੀਂ ਹੈ ਆਪਸ ਮੇ। ਹਉਮੈ ਆਈ ਨਹੀਂ ਤੇ ਅੰਦਰੋਂ ਨਾਮ ਗਿਆ ਨਹੀਂ। ਅੰਦਰ ਨਾਮ ਰਹੇਗਾ ਉਦੋਂ ਜਦੋਂ ਕਹੇਗਾ ਕਿ ਤੂੰ ਜਪਾ ਰਿਹਾ, ਜਦੋਂ ਕਹੇਗਾ ਮੈਂ ਜਪ ਰਿਹਾ। ਬਸ ਜਿੱਥੇ ਹਉਮੈ ਆ ਗਈ, ਹਉਮੈ ਨਾਵੈ ਨਾਲ ਵਿਰੋਧ ਹੈ ਗੁਰਬਾਣੀ ਦਾ ਫੈਸਲਾ, ਕਿ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਨੇਰਾ ਤੇ ਚਾਨਣ ਦੋਵੇਂ ਇਕੱਠੇ ਨਹੀਂ ਰਹਿ ਸਕਦੇ, ਦਿਨ ਤੇ ਰਾਤ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਹਉਮੈ ਨਾਵੈ ਨਾਲ ਵਿਰੋਧ ਹੈ। ਨਿੰਦਿਆ ਚੁਗਲੀ ਜਿੱਥੇ ਆਏਗੀ, ਜਿੱਥੇ ਈਰਖਾ ਆਏਗੀ, ਉੱਥੇ ਰੱਬ ਨਹੀਂ ਰਹਿ ਸਕਦਾ, ਇਹ ਨਹੀਂ ਉੱਥੇ ਰਹਿੰਦਾ। ਕਹਿੰਦਾ ਮਾਤਾ, ਜਿੱਥੇ ਮੈਨੂੰ ਪ੍ਰੇਮ ਮਿਲੇ ਉੱਧਰ ਨੂੰ ਮੈਂ ਭੱਜ ਕੇ ਜਾਂਦਾ, ਉਹਨਾਂ ਦੇ ਸਾਰੇ ਕੰਮ ਕਰਦਾ, ਤੇ ਜਿੱਥੇ ਮੇਰੀ ਨਿੰਦਿਆ ਹੁੰਦੀ ਉੱਥੇ ਮੈਂ ਨਹੀਂ ਰਹਿੰਦਾ। ਮਾਤਾ ਕਹਿੰਦੀ ਆ, ਨਿੰਦਿਆ ਕਰੂ ਹੀ ਉਹ ਜਿਹਨੂੰ ਇਹ ਸੁੱਖ ਦਾ ਨਾ ਪਤਾ ਹੋਊ, ਤੇਰੀ ਕਿਉਂ ਨਿੰਦਿਆ ਕਰਨੀ ਆ। ਪਰ ਭਗਵਾਨ ਨੇ ਇਹ ਵੀ ਗੱਲ ਸਾਹਮਣੇ ਲਿਆਉਣੀ ਸੀ। ਇੱਕ ਦਿਨ ਕੀ ਹੋਇਆ, ਮਾਤਾ ਨੇ ਪ੍ਰਸ਼ਾਦਾ ਪਾਣੀ ਬੜਾ ਸਵਾਦ ਰੀਝ ਨਾਲ ਬਣਾਇਆ, ਕਿ ਇੰਨਾ ਚੰਗਾ ਭਗਵਾਨ, ਤੇ ਇਹਨੂੰ ਫਿਰ ਪਿਆਰ ਨਾਲ ਪ੍ਰਸ਼ਾਦਾ ਸਵਾਦ ਬਣਾ ਕੇ ਸ਼ਰਧਾ ਨਾਲ ਛਕਾਉਣਾ ਚਾਹੀਦਾ। ਪ੍ਰਸ਼ਾਦ ਜਦੋਂ ਸਵਾਦ ਬਣਿਆ ਤੇ ਫਿਰ ਪੁੱਛ ਹੀ ਲਈਦਾ ਨਾ, ਸਵਾਦ ਨਹੀਂ ਲੱਗਿਆ? ਕਹਿੰਦੇ ਲੱਗਿਆ ਤਾਂ ਹੈ। ਕਹਿੰਦੇ ਫਿਰ ਹੋਰ ਲੈ ਲਓ ਇੱਕ। ਹਾਂਜੀ, ਦੇ ਦਿਓ ਜੀ। ਇੱਕ ਦੇਤਾ, ਦੋ ਦੇਤੇ, ਮਾਂ ਦੇਈ ਜਾਂਦੀ, ਕਹਿੰਦੀ ਰਜਾਇਆ ਨਹੀਂ, ਕਹਿੰਦੀ ਅੱਜ ਰਜਾ ਹੀ ਦਿੰਦੀ ਆ। ਤੇ ਉਹਨੇ ਕੀ ਰਜਣਾ ਸੀ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਖਾ ਕੇ ਨਹੀਂ ਰਜਦਾ। ਜਦੋਂ ਸ੍ਰਿਸ਼ਟੀ ਸਮੇਟੀ ਜਾਂਦੀ ਆ, ਪਹਾੜ ਵੀ, ਸਮੁੰਦਰ ਵੀ, ਧਰਤੀ, ਆਕਾਸ਼, ਸਾਰਾ ਭਗਵਾਨ ਦੇ ਪੇਟ ਵਿੱਚ ਜਾਂਦਾ, ਸਾਰਾ ਕੁਛ ਉੱਥੇ ਜਾਂਦਾ। ਦੁਨੀਆ ਜਦੋਂ ਵੀ ਜਾਂਦੀ ਆ, ਅੰਦਰ ਜਾਂਦੀ ਆ, ਜਿੱਥੋਂ ਨਿਕਲੀ ਹੁੰਦੀ ਆ ਉੱਥੇ ਹੀ ਜਾਂਦੀ ਆ, ਮੂੰਹ ਰਾਹੀਂ ਅੰਦਰ ਜਾਂਦੀ ਆ ਤੇ ਬਾਕੀ ਰਸਤਿਆਂ ਨਹੀਂ ਬਾਹਰ ਨਿਕਲਦੀ ਹੈ। ਇੰਨਾ ਹੀ ਕੰਮ ਆ, ਬਸ ਅੰਦਰੋਂ ਹੀ ਪ੍ਰਗਟ ਹੋਈ ਆ ਤੇ ਅੰਦਰ ਹੀ ਇਹ ਲੈ ਹੋਣੀ ਆ। ਕੀਰਤੀ ਮਰਗੇਸ਼, ਕਹਾਂ ਲਗ ਕਹੋ ਪਿਆਰੇ, ਅੰਤ ਕਾਲ ਸਭ ਭਗਵਾਨ ਦੇ ਪੇਟ ਵਿੱਚ ਹੀ ਸਮਾਉਂਦੇ, ਸਾਰਿਆਂ ਨੂੰ ਖਾ ਜਾਂਦਾ, ਕੱਲਾ ਰਹਿ ਜਾਂਦਾ, ਕੱਲਾ ਵੀ ਕਈ ਵਾਰੀ ਅਲੋਪ ਹੋ ਜਾਂਦਾ। ਤੇ ਮੈਂ ਗੱਲ ਇਹ ਕਰ ਰਿਹਾ ਸੀ ਕਿ ਉਸ ਵੇਲੇ ਫਿਰ ਮਾਂ ਦੇ ਮਨ ਵਿੱਚ ਆ ਗਈ ਕਿ ਇਹਨੂੰ ਰਜਾਉਣਾ ਚਾਹੀਦਾ, ਮੈਂ ਵਿਚਾਰੇ ਨੂੰ ਭੁੱਖਾ ਹੀ ਰੱਖਦੀ ਹਾਂ, ਕੰਮ ਇੰਨਾ ਕਰਦਾ। ਇੱਕ ਵਾਰੀ ਆਟਾ ਗੁੰਨ ਕੇ ਖਵਾਤਾ, ਦੂਜੀ ਵਾਰੀ ਖਵਾਤਾ, ਤੀਜੀ ਵਾਰੀ ਖਵਾਤਾ, ਤੇ ਮਾਂ ਨੂੰ ਫਿਰ ਉਹ ਚੇਤਾ ਹੀ ਭੁੱਲ ਗਿਆ ਪ੍ਰੇਮ ਵਾਲਾ। ਜਦੋਂ ਅੱਕ ਗਈ ਨਾ, ਜਦੋਂ ਦੂਜੀ ਗੱਲ ਸਾਹਮਣੇ ਆ ਗਈ ਕਿ ਤੇ ਭੁੱਖਾ ਹੀ, ਕਹਿੰਦਾ ਸੀ ਮੈਨੂੰ ਰੋਟੀਆਂ ਤੇ ਰੱਖ ਲਓ, ਤਾਂ ਹੀ ਤੈਨੂੰ ਕੋਈ ਰੱਖਦਾ ਨਹੀਂ ਸੀ। ਫਿਰ ਨਿੰਦਿਆ ਕਰਨੀ ਸ਼ੁਰੂ ਕਰਤੀ ਕਿ ਜਨਮਾਂ ਦਾ ਭੁੱਖਾ, ਪਤਾ ਨਹੀਂ ਕਿਹੜੇ ਜਨਮਾਂ ਦਾ, ਕੀ ਕੁਛ ਮਾਂ ਨੇ ਕਿਹਾ ਪਤਾ ਨਹੀਂ, ਤੇ ਅੰਤਰਜਾਮੀ ਜੀ ਅਲੋਪ, ਸਾਰਾ ਕੰਮ ਸਾਂਭ ਸੁੰਭ ਕੇ ਆਂਢੀਆਂ ਗੁਆਂਢੀਆਂ ਨੂੰ ਦੱਸ ਕੇ ਕਿ ਕਿਉਂ ਨਹੀਂ ਲੋਕੀ ਨੌਕਰ ਆਦੇ, ਅੱਜ ਪਤਾ ਲੱਗਿਆ। ਤੇ ਜਦੋਂ ਆ ਕੇ ਆਵਾਜ਼ ਮਾਰੀ ਨਾ ਅੰਤਰਜਾਮੀ, ਤੇ ਅੰਤਰਜਾਮੀ ਕਿੱਥੋਂ ਮਿਲੇ? ਉਹਦੀ ਤੇ ਉਸੇ ਗੱਲ, ਇੱਕੋ ਗੱਲ ਨਾਲ ਬੱਝਾ ਹੋਇਆ ਉਹ, ਪ੍ਰੇਮ, ਕੱਲਾ ਪ੍ਰੇਮ, ਤੇ ਉਹਦੇ ਵਾਸਤੇ ਪ੍ਰੇਮ। ਸਿਰ ਮੰਗਿਆ, ਹਾਜ਼ਰ ਆ, ਸਰੀਰ ਮੰਗਿਆ, ਹਾਜ਼ਰ ਆ, ਘਰ ਵਿੱਚ ਦਾ ਕਮਾਈ ਚ ਕੁਛ ਮੰਗਿਆ, ਉਸੇ ਵੇਲੇ ਹਾਜ਼ਰ ਆ, ਸੋਚ ਵੀ ਨਹੀਂ ਕਰਨੀ। ਜੇ ਬੰਦਾ ਸੋਚ ਕਰਦਾ ਨਾ ਕਿ ਦਿਆਂ ਕਿ ਨਾ ਦਿਆਂ, ਆ ਕੰਮ ਕਰਾਂ ਕਿ ਨਾ ਕਰਾਂ, ਫਿਰ ਨਹੀਂ ਹੋਣੀ। ਜਿੱਥੇ ਪ੍ਰੇਮ ਆ, ਉੱਥੇ ਜੋ ਮੰਗਿਆ ਉਸੇ ਵੇਲੇ ਹਾਜ਼ਰ। ਸਤਿਗੁਰੂ ਨੂੰ ਅਸੀਂ ਸੱਜਣ ਕਹਿੰਦੇ ਹਾਂ, ਸੱਜਣ, ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ, ਹੈ ਤੇ ਉਹ ਸੱਜਣ ਆ, ਪਰ ਤਨ ਮਨ ਦੀ ਜੈ ਸੱਜਣਾ, ਐਸਾ ਹੱਸਣ ਸਾਰ, ਜੇ ਉਹਦੇ ਨਾਲ ਹੱਸਣਾ ਨਾ, ਜੇ ਉਹਦੇ ਨਾਲ ਕੰਮ ਲਾਉਣੇ, ਜੇ ਉਹਦਾ ਪਿਆਰ ਚਾਹੀਦਾ ਨਾ, ਜੇ ਉਹਦੇ ਕੋਲ ਉਹਦੇ ਕੰਮ ਚਾਹੀਦੇ ਆ ਨਾ, ਉਹਦੇ ਕੀਤੇ ਕੰਮ, ਤੇ ਫਿਰ ਉਹਨੂੰ ਧਨ ਵੀ ਦੇਣਾ ਪਏਗਾ, ਮਨ ਵੀ ਦੇਣਾ ਪਏਗਾ, ਉਹਨੂੰ ਪਿਆਰ ਸਾਰਾ ਉਹਨੂੰ ਇੱਕੋ ਨੂੰ ਦੇਣਾ ਪਏਗਾ, ਇੱਕੋ ਨੂੰ ਫਿਰ ਸਾਰਾ ਪਿਆਰ ਦੇਣਾ ਪਏਗਾ, ਦੂਜੇ ਵਾਸਤੇ ਨਹੀਂ ਫਿਰ ਕੁਛ ਬਚ ਦੇਣ ਵਾਸਤੇ। ਜੇ ਦੂਜੇ ਵਾਸਤੇ ਅਸੀਂ ਪਿਆਰ ਰੱਖਦੇ ਹਾਂ ਨਾ ਥੋੜ੍ਹਾ ਜਿਹਾ, ਤੇ ਫਿਰ ਇਹਦੇ ਨਾਲ ਨਹੀਂ ਬਣ ਸਕਦੀ, ਇੱਕੋ ਨਾ ਹੀ ਬਣੇਗੀ, ਜਿਹਦੇ ਨਾਲ ਮਰਜ਼ੀ ਬਣਾ ਲਓ। ਭਗਤਾਂ ਤਾਂ ਐਸਾ ਸਾਰੀ ਆ, ਜੋੜ ਤਾਂ ਨਹੀਂ ਆਉਂਦਾ ਕਿ ਲੋਕਾਂ ਦਾ ਮਾਇਆ ਦੀਆਂ ਚੀਜ਼ਾਂ ਨਾਲ ਪਿਆਰ ਹੁੰਦਾ, ਭਗਤਾਂ ਦਾ ਗੁਰੂ ਨਾਲ ਪਿਆਰ ਹੁੰਦਾ, ਬਸ ਇੰਨਾ ਹੀ ਫਰਕ ਆ। ਇਹ ਹੀ ਗਿਆਨ ਆ, ਜਦੋਂ ਇਹਦੀ ਸਮਝ ਆ ਗਈ ਤੇ ਫਿਰ ਨਾਮ ਦੀ ਵੀ ਲੋੜ ਨਹੀਂ ਪੈਂਦੀ, ਫਿਰ ਨਹੀਂ ਨਾਮ ਦੀ ਲੋੜ। ਕਹਿੰਦੇ ਕਿਉਂ ਪੰਡਿਤ ਜੀ? ਕਹਿੰਦੇ ਹੁੰਦੇ ਗਿਆਨ ਕਾਰਨ ਕਰਮ ਅਭਿਆਸ, ਕਰਮ ਅਭਿਆਸ ਗਿਆਨ ਵਾਸਤੇ ਕਰਦੇ, ਗਿਆਨ ਅਭਿਆਸ ਤੋਂ ਕਰਮਾਂ ਨਾਸ, ਜਦੋਂ ਗਿਆਨ ਹੋ ਗਿਆ ਤੇ ਕਰਮਾਂ ਦੀ ਕੀ ਲੋੜ ਹੈ, ਫਿਰ ਕਰਮ ਦੇ ਨਾਸ ਹੋ ਗਏ ਨਾ। ਕਹਿੰਦੇ ਫਲ ਕਾਰਨ ਫੁੱਲ ਹੀ ਬਨ ਰਾਏ, ਜਿੰਨੀ ਬਨ ਲਾਏ ਜਿੰਨੇ ਦਰਖਤ ਆ ਉਹਨਾਂ ਨੂੰ ਫੁੱਲ ਲੱਗਦਾ ਤੇ ਫਲਾਂ ਵਾਸਤੇ ਲੱਗਦਾ, ਫਲ ਲੱਗ ਗਏ ਤੇ ਫਿਰ ਫੁੱਲ ਦੀ ਕੀ ਲੋੜ ਆ, ਫਲ ਤੋੜੋ ਦਿਖਾਓ ਬਸ। ਗਿਆਨ ਇਹ ਆ ਕਿ ਜੇ ਸਤਿਗੁਰ ਦੇ ਨਾਲ ਪ੍ਰੇਮ ਤੁਸੀਂ ਕਰੋਗੇ ਤੇ ਸਤਿਗੁਰ ਤੁਹਾਡਾ, ਜਿੰਨੇ ਜਿੰਨੇ ਪ੍ਰੇਮ ਵਾਸਤੇ ਸਤਿਗੁਰੂ ਵਾਸਤੇ ਭਗਤੀ ਕੀਤੀ ਆ, ਸਤਿਗੁਰੂ ਵਾਸਤੇ ਹੀ ਨਾਮ ਜਪਿਆ, ਸਤਿਗੁਰੂ ਵਾਸਤੇ ਹੀ ਪ੍ਰੇਮ ਕੀਤਾ, ਭਾਵੇਂ ਨਾਮ ਜਪੋ ਭਾਵੇਂ ਪ੍ਰੇਮ ਕਰੋ ਭਾਵੇਂ ਸੇਵਾ ਕਰੋ, ਸਤਿਗੁਰੂ ਵਾਸਤੇ ਕਰੋ ਤੇ ਸਤਿਗੁਰੂ ਤੁਹਾਡਾ। ਇੱਕ ਤਿਲ ਨਹੀਂ ਭੰਨੇ ਘਾ ਲਿਆ, ਥੋੜਾ ਜਿਹਾ ਵੀ ਕੋਈ ਕਰਦਾ ਤੇ ਉਹ ਸਤਿਗੁਰ ਸੱਚੇ ਪਾਤਸ਼ਾਹ ਉਹਦਾ ਵੀ ਹਰਜਾਨਾ ਭਰ ਦਿਆ, ਉਸੇ ਵੇਲੇ ਕਿ ਹਾਜ਼ਰ ਹੁੰਦੇ ਮੈਂ ਤੇਰਾ ਤੇ ਦੱਸ ਕੀ ਕੰਮ ਆ, ਮੈਂ ਨਾਤਾ ਗੁਰੂ ਨਾਲ ਜੋੜਨਾ ਚਾਹੁੰਦਾ ਤੇ ਗੁਰਬਾਣੀ ਦਾ ਇਹ ਫੈਸਲਾ, ਗਿਆਨ ਕੁੰਭੇ ਬੱਧਾ ਜਲ ਰਹੇ ਜਲਬਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ। ਪ੍ਰੇਮ ਨਾਲ ਸਤਿਗੁਰੂ ਮਿਲਦਾ ਇਹ ਗਿਆਨ ਹੋਏਗਾ, ਨਿੰਦਿਆ ਨਾਲ ਸਤਿਗੁਰੂ ਚਲੇ ਜਾਂਦਾ ਇਹ ਗਿਆਨ ਹੋਏਗਾ, ਤੇ ਫਿਰ ਨਿੰਦਿਆ ਜਿਹੜਾ ਨਹੀਂ ਕਰੇਗਾ ਉਹ ਸਤਿਗੁਰੂ ਉਹਦਾ ਹੈ। ਹੁਣ ਫੈਸਲਾ ਆਪਣੇ ਆਪਣੇ ਹੱਥ ਵਿਚ ਹੈ ਕਿ ਆਪਾਂ ਸਤਿਗੁਰੂ ਨਾਲ ਬਣਾ ਕੇ ਰੱਖਣੀ ਆ ਕਿ ਦੁਨੀਆਂ ਦੇ ਲੋਕਾਂ ਨਾਲ ਨਿੰਦਿਆ ਚੁਗਲੀ ਨਾਲ ਹਰ ਕਰਮ ਨਾਲ ਬਣਾ ਕੇ ਰੱਖਣੀ ਆ। ਇੱਕ ਕਰਮ ਛੱਡਣਾ ਪਏਗਾ, ਇੱਕ ਗ੍ਰਹਿਣ ਕਰਨਾ ਪਏਗਾ, ਜਦੋਂ ਇੱਕ ਛੱਡ ਦਿਆਂਗੇ ਨਾ ਫਿਰ ਇੱਕੋ ਹੀ ਦੱਸਿਆ ਸੱਜਣੋ, ਕਿੰਨੀ ਵਾਰੀ ਤੁਸੀਂ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਜੀ ਦੱਸਣਾ ਤੋਂ ਸੁਣਿਆ ਕਿ ਇੱਕੋ ਹੀ ਦਿਸੇ ਸੱਜਣੋ, ਦੂਜਾ ਦਿਸੇ ਹੀ ਨਾ, ਜੇ ਦੂਜਾ ਨਹੀਂ ਦਿਸੇਗਾ ਤਾਂ ਫਿਰ ਆਪਾਂ ਇੱਕ ਦੇ ਹੀ ਹੋ ਜਾਵਾਂਗੇ। ਇੱਕੋ ਦਿਸੇ ਸੱਜਣੋ, ਇੱਕੋ ਭਾਈ ਮੀਤ, ਇੱਕੋ ਹੀ ਮੇਰਾ ਭਾਈ, ਇੱਕੋ ਹੀ ਮੇਰਾ ਮਿੱਤਰ, ਮੇਰਾ ਦੂਜਾ ਮਿੱਤਰ ਹੀ ਨਹੀਂ। ਜਦੋਂ ਮਿਲਾਂਗੇ ਫਿਰ ਉਹਨੀ ਮਿਲਾਂਗੇ, ਜਦੋਂ ਗੱਲ ਕਰਾਂਗੇ ਉਹਦੀ ਕਰਾਂਗੇ। ਇੱਕੋ ਭਾਈ ਮੀਤ, ਇੱਕ ਸਹਿ ਦੀ ਸਮੱਗਰੀ, ਇੱਕ ਸਹਿ ਦੀ ਹੈ ਰੀਤ, ਇੱਕ ਸਿਉ ਮਨ ਮਾਨਿਆ, ਇਹ ਸਾਰੀ ਸ੍ਰਿਸ਼ਟੀ ਇੱਕ ਦੀ ਆ। ਜਦੋਂ ਇੱਕ ਨਾਲ ਮਨ ਮੰਨ ਗਿਆ ਤਾਂ ਹੋਆ ਨਿਚਲ ਚੀਤ, ਫਿਰ ਕੀ ਲੋੜ ਆ ਮਰਨ ਦੀ, ਫਿਰ ਉਹਨੂੰ ਕਿਹੜੀ ਅੱਗ ਸਾੜ ਦੇਗੀ। ਫਿਰ ਕਬੀਰ ਜੀ ਨੇ ਕਹਿਤਾ ਮੈਂ ਨਾ ਮਰੋ, ਮੈਂ ਨੀ ਹੁਣ ਮਰਨਾ, ਹੁਣ ਮੈਨੂੰ ਕੋਈ ਅੱਗ ਨੀ ਸਾੜਦੀ, ਨਾ ਕਿਸ ਆਇਬੋ ਨਾ ਕਿਸ ਜਾਇਬੋ, ਰਾਮ ਕੀ ਦੁਹਾਈ। ਕਹਿੰਦਾ ਹੁਣ ਕੀ ਹੋ ਗਿਆ, ਤੂੰ ਮਰੇਗਾ ਨੀ? ਕਹਿੰਦਾ ਨਹੀਂ। ਕਹਿੰਦਾ ਕਿੱਥੇ ਰਹੇਗਾ? ਕਹਿੰਦਾ ਚਰਨ ਕਮਲ ਕੀ ਮੌਜ ਮੈਂ, ਆ ਜਿਹੜਾ ਮੇਰਾ ਮਿੱਤਰ ਪਾਣੀ ਵਿੱਚ ਵੀ ਨਾਲ ਰਿਹਾ, ਜਦੋਂ ਮੈਨੂੰ ਗੰਗਾ ਵਿੱਚ ਬੰਨ ਕੇ ਸੁੱਟਿਆ ਗਿਆ ਉਦੋਂ ਵੀ ਇਹ ਨਾਲ ਹੀ ਸੀ, ਅੱਗ ਵਿੱਚ ਸੁੱਟਿਆ ਗਿਆ ਉਦੋਂ ਵੀ ਨਾਲ, ਹਾਥੀ ਅੱਗੇ ਸੁੱਟਿਆ ਉਦੋਂ ਵੀ ਨਾਲ, ਤੇ ਇਹਨੇ ਮੈਨੂੰ ਪੀੜ ਵੀ ਨਹੀਂ ਹੋਣ ਦਿੱਤੀ, ਬਾਲ ਨਾ ਬਾਂਕਾ ਹੋਣ ਦਿੱਤਾ ਮੇਰਾ। ਐਸੇ ਸਤਿਗੁਰੂ ਨਾਲ ਬਣ ਗਏ, ਮੈਂ ਹੁਣ ਇਹਦੇ ਚਰਨਾਂ 'ਚ ਹੀ ਰਵਾਂਗਾ, ਇਹਦੇ ਚਰਨਾਂ 'ਚ ਸੁੱਖ ਬੜਾ, ਰਾਖਾ ਇਹ ਆ, ਖਾਣ ਨੂੰ ਇਹ ਦਿੰਦਾ, ਪਹਿਨਣ ਨੂੰ ਇਹ ਦਿੰਦਾ, ਸਾਰੇ ਕੰਮ ਇਹ ਕਰਦਾ, ਮੈਂ ਤੇ ਲੱਗਦਾ ਆ ਕਿ ਇਹਦਾ ਚੇਲਾ ਆ, ਇੱਦਾਂ ਮੈਨੂੰ ਲੱਗਦਾ ਕਿ ਮੈਂ ਇਹਦਾ ਚੇਲਾ ਆ, ਪਰ ਅਸਲ ਵਿੱਚ ਇਹ ਮੇਰਾ ਚੇਲਾ, ਮੈਂ ਨਹੀਂ ਇਹਦਾ ਚੇਲਾ, ਅਸਲ ਵਿੱਚ ਨੌਕਰ ਮੇਰਾ ਇਹ ਆ, ਮੈਂ ਨਹੀਂ, ਕਿਉਂਕਿ ਮੇਰੇ ਵਾਸਤੇ ਤੇ ਭੱਜਾ ਫਿਰਦਾ ਦਿਨ ਰਾਤ। ਸਤਿਗੁਰੂ ਸਿੱਖ ਵਾਸਤੇ, ਸੇਵਕ ਵਾਸਤੇ ਦਿਨ ਰਾਤ ਭੱਜਦਾ, ਮਾਂ ਬੱਚੇ ਵਾਸਤੇ ਭੱਜਦੀ, ਬੱਚਾ ਨਹੀਂ ਮਾਂ ਵਾਸਤੇ, ਮਾਂ ਭੱਜਦੀ ਹੈ ਬੱਚੇ ਵਾਸਤੇ, ਮਾਂ ਬੱਚੇ ਦੀ ਰਾਖੀ ਕਰਦੀ ਹੈ, ਬੱਚੇ ਨੂੰ ਪਾਲਦੀ ਆ, ਪਿਤਾ ਪਾਲਦਾ ਪਰਿਵਾਰ ਨੂੰ, ਸਤਿਗੁਰੂ ਆਪਣੇ ਪਰਿਵਾਰ ਨੂੰ ਪਾਲਦਾ। ਸਤਿਗੁਰੂ ਰਾਖਾ ਆ, ਸਤਿਗੁਰੂ ਚੇਲਾ ਆ, ਸਤਿਗੁਰੂ ਨੌਕਰ ਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਸੀ ਇੱਕ ਗੱਲ ਵਿੱਚ, ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਜਿਹੜੀ ਰਹਿਣੀ ਮੈਨੂੰ ਚੰਗੀ ਲੱਗਦੀ ਹੈ, ਜੇ ਤੂੰ ਉਹਦੇ ਵਿੱਚ ਰਵੇ ਜਿੱਥੇ ਮੈਂ ਬਿਠਾਵਾਂ, ਜੇ ਉੱਥੇ ਪਤੀ ਕਹਿੰਦੇ ਨਾ ਇੱਥੇ ਬੈਠੀ, ਮੇਰੇ ਬਿਨਾਂ ਤੂੰ ਕਿਸੇ ਦੇ ਕੋਲ ਨਹੀਂ ਜਾਣਾ, ਕਿਸੇ ਦੇ ਆਖੇ ਨਹੀਂ ਲੱਗਣਾ ਜੋ ਮੈਂ ਕਹਿੰਦਾ ਉਹ ਕਰਨਾ, ਸ਼ਹਿਰ 'ਚ ਬਿਠਾ ਦੇ, ਮੇਲੇ ਵਿੱਚ ਬਿਠਾ ਦੇ, ਜਿਹੜਾ ਜਿਹੜੀ ਇਸ ਗੱਲ ਦਾ ਕਹਿਣਾ ਵੀ ਪਤੀ ਨੂੰ ਉਡੀਕਦੀ ਆ ਕਿ ਇੱਥੇ ਬਿਠਾ ਕੇ ਗਿਆ, ਬਥੇਰੇ ਹੁੰਦੇ ਉੱਥੇ ਜਿਹੜਾ ਹੱਸ ਕੇ ਬੋਲਿਆ ਉਹਦੇ ਨੇ ਤੁਰ ਗਏ, ਤੇ ਫਿਰ ਪਤੀ ਦਾ ਸੁੱਖ ਜਿਹੜਾ ਉਹ ਨਹੀਂ ਮਿਲਣਾ। ਸਤਿਗੁਰ ਜਿੱਥੇ ਬਿਠਾਉਂਦਾ, ਸਤਿਗੁਰ ਕਹਿੰਦਾ ਰਹਿਣੀ ਰਹੇ, ਸਤਿਗੁਰ ਦਾ ਇੱਕ ਬਾਣਾ ਆ ਉਹ ਪਾਓ, ਸਤਿਗੁਰ ਕਹਿੰਦਾ ਆਹ ਨਾ ਖਾਓ ਉਹ ਨਾ ਖਾਓ, ਸਤਿਗੁਰ ਕਹਿੰਦਾ ਇੰਨੇ ਵਜੇ ਸਵੋ ਇੰਨੇ ਵਜੇ ਨਾ ਸਵੋ, ਉਨੇ ਵਜੇ ਸੌਂ ਜਾਓ ਉਸ ਤੋਂ ਬਾਅਦ ਨਾ ਸਵੋ, 4 ਵਜੇ 3 ਵਜੇ ਜਿੰਨੇ ਵਜੇ ਉਹ ਕਹਿੰਦਾ ਉੱਠਣ ਵਾਸਤੇ ਉੱਠ ਜਾਓ, ਬਸ ਉਹਦੀ ਰਹਿਣੀ ਵਿੱਚ ਜੋ ਰਹਿੰਦੇ ਆ, ਤੇ ਜੇ ਤੁਸੀਂ ਇੰਨਾ ਕੰਮ ਕਰਦੇ ਆ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਕਹਿੰਦੇ ਫਿਰ ਮੈਂ ਸਾਹਿਬ ਬਣਾ ਕੇ ਰੱਖਦਾ, ਸਾਹਿਬ ਉਹਨੂੰ ਸਾਹਿਬ ਬਣਾ ਕੇ ਰੱਖਦਾ ਤੇ ਕੰਮ ਫਿਰ ਮੈਂ ਕਰਦਾ, ਫਿਰ ਮੈਂ ਉਹਦਾ ਚੇਲਾ, ਫਿਰ ਉਹਦਾ ਨੌਕਰ ਬਣ ਕੇ ਫਿਰ ਮੈਂ ਭੱਜਦਾ, ਫਿਰ ਛੇਤੀ ਛੇਤੀ ਕੰਮ ਦਿੰਦਾ, ਲੋਕ ਪ੍ਰਲੋਕ ਦੇ ਸੁੱਖ ਦਿੰਦਾ, ਉਹਨੂੰ ਕਦੀ ਨਹੀਂ ਮਰਨ ਦਿੰਦਾ, ਕਦੀ ਦੁੱਖ ਨਹੀਂ ਹੋਣ ਦਿੰਦਾ। ਇਹ ਜ਼ਿੰਦਗੀ ਦਾ ਤੱਤ ਪਾਰਿਆ, ਇਹੀ ਗਿਆਨ ਆ। ਕੁੰਭੇ ਬੱਧਾ ਜਲ ਰਹੇ ਜਲਬਨ ਕੁੰਭਨ ਹੋਏ, ਗਿਆਨ ਕਾ ਬੱਧਾ ਮਨ ਰਹੇ ਤੇ ਗੁਰਬਿਨ ਗਿਆਨ ਨਾ ਹੋਏ। ਇਹ ਗਿਆਨ ਤਾਂ ਹੋਏਗਾ ਜੇ ਗੁਰੂ ਹਮੇਸ਼ਾ ਨਾ ਰਹੇਗਾ, ਜਿਹੜਾ ਕਹੇਗਾ ਜੇ ਤੂੰ ਇਹ ਕੰਮ ਕਰਨਾ ਤਾਂ ਮੈਂ ਫਿਰ ਚੱਲਿਆ, ਜੇ ਤੂੰ ਏਦਾਂ ਦੇ ਕੱਪੜੇ ਪਾਉਣੇ ਤਾਂ ਮੈਂ ਚੱਲਿਆ, ਜੇ ਤੂੰ ਇਹ ਝੂਠ ਬੋਲਣਾ ਜਾਂ ਨਿੰਦਿਆ ਕਰਨੀ ਮੈਂ ਫਿਰ ਚੱਲਿਆ। ਉਹ ਸਾਹਮਣੇ ਹੋਏਗਾ, ਜਦੋਂ ਜਾਣ ਲੱਗੇਗਾ ਤੇ ਫਿਰ ਉਸੇ ਵੇਲੇ ਉਹ ਛੱਡਣਾ ਪੈਗਾ ਇੱਧਰਲਾ ਪਾਸਾ, ਜੇ ਉਹ ਜਾਣ ਲੱਗੇਗਾ ਫਿਰ ਰੋਣਾ ਆਏਗਾ, ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕਹਿ, ਦੁਨੀਆਂ ਨਾਲੋਂ ਨਾਤਾ ਟੁੱਟ ਜਾਏਗਾ। ਉਹ ਕਹਿਤਾ ਸੀ ਇੱਕੋ ਹੀ ਗੱਲ ਕਹਿਤੀ, ਦੁਨੀਆਂ ਨਾਲੋਂ ਨਾਤਾ ਫਿਰ ਟੁੱਟ ਜਾਏਗਾ, ਫਿਰ ਗੁਰੂ ਨਾਲ ਪ੍ਰਭੂ ਬੇਢੀ ਪ੍ਰੀਤ ਮਨਜ਼ੂਰੀ ਮੰਗੈ, ਜੋ ਕਹੋ ਸ਼ਾਨ ਸੁਹਾਏ ਹੋ, ਜੇ ਉਹਦੇ ਕੋਲ ਕੰਮ ਕਾਉਣੇ ਫਿਰ ਪ੍ਰੀਤ ਮੰਗਦਾ, ਪ੍ਰੀਤ ਦੀ ਮਨਜ਼ੂਰੀ ਮੰਗਦਾ, ਮਨਜ਼ੂਰੀ ਜੇ ਦੇ ਸਕਦੇ ਹਾਂ ਤੇ ਸਤਿਗੁਰੂ ਤੁਹਾਡਾ। ਸਤਿ ਸ੍ਰੀ ਅਕਾਲ।